ਗੌੜੀ ਮਹੱਲਾ ਪਹਿਲਾ, ਕਿਰਤ ਪਿਆ ਨਹਿ ਮੀਟੈ ਕੋਏ।
ਇਹ ਜੀਵ ਨੇ ਜੋ ਜੋ ਕਿਰਤ ਕੀਤਾ ਹੈ ਉਹ ਇਹਦੇ ਮੱਥੇ ਤੇ ਪੈ ਗਿਆ ਹੈ, ਉਸ ਕਿਰਤ ਅਨੁਸਾਰ ਦੁਖੀ ਸੁਖੀ ਰੋਗੀ ਸੋਗੀ ਭੋਗੀ ਜੋਗੀ ਬਣਿਆ ਰਹਿੰਦਾ ਹੈ। ਉਹ ਕੀਤੇ ਹੋਏ ਕਿਰਤ ਦੇ ਤਾਈ ਇਹਦੇ ਤਾਈ ਸਤਿਗੁਰੂ ਤੋਂ ਬਗੈਰ ਕੋਈ ਮੇਟਣ ਨੂੰ ਸਮਰੱਥ ਨਹੀਂ। ਅਵਸਮੇ ਭੁਗਤਵਿਅਮ ਕਿਰਤਮ ਕਰਮ ਸ਼ੁਭ ਅਸ਼ੁਭਮ, ਚੰਗਾ ਮੰਦਾ ਕਰਮ ਜਿਹੜਾ ਹੈ ਅਭੁਗਤਮ ਨਾ ਖੀਏ, ਬਿਨਾਂ ਭੋਗੇ ਤੋਂ ਖੈਰ ਨਹੀਂ ਹੁੰਦਾ, ਨਾਸ ਨਹੀਂ ਹੁੰਦਾ, ਉਹ ਭੋਗਣਾ ਪੈਂਦਾ ਹੈ। ਸਤਿਗੁਰੂ ਹਨ ਇੱਕ, ਜਿਵੇਂ ਕਿਹਾ ਸਭਨੇ ਜਿਨ ਕਲ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ ਸਿੰਘ ਸਰਨ ਕਰ ਜਾਏ ਜੰਬਕ ਗ੍ਰਸ ਹੈ। ਗੁਰੂ ਸਾਹਿਬ ਕਰਮਾਂ ਦੇ ਜਾਲ ਨੂੰ ਛੁਡਾ ਕੇ ਮੁਕਤ ਕਰ ਦਿੰਦੇ ਹਨ।
ਕਿਰਤ ਪਿਆ ਨਹਿ ਮੀਟੈ ਕੋਏ,
ਕਿਰਤ ਕੀਤਾ ਉਹ ਈਸ਼ਵਰ ਨੇ ਕਰਮ ਫਲ ਪ੍ਰਦਾਤਾ ਹੋਣੇ ਕਰਕੇ ਉਹ ਮੱਥੇ ਤੇ ਲੇਖ ਲਿਖ ਦਿੱਤਾ ਹੈ, ਉਹਦੇ ਅਨੁਸਾਰ ਦੁੱਖ ਸੁਖ ਭੋਗਣਾ ਪੈਂਦਾ ਹੈ। ਇਹਨੂੰ ਸਤਿਗੁਰਾਂ ਤੋਂ ਬਿਨਾਂ ਕੋਈ ਮੇਟਣ ਨੂੰ ਸਮਰੱਥ ਨਹੀਂ, ਆਪੋ ਜੀਵ ਤੋਂ ਨਹੀਂ ਮਿਲਦਾ, ਸਭਨਾਂ ਨੂੰ ਬੜਿਆਂ ਬੜਿਆਂ ਸਮਰੱਥਾ ਨੂੰ ਭੋਗਣੇ ਪਏ ਕੀਤੇ ਹੋਏ ਕਰਮ।
ਕਿਆ ਜਾਣਾ ਕਿਆ ਆਗੈ ਹੋਏ,
ਕੀ ਅੱਗੇ ਇਸ ਦਾ ਫਲ ਹੋਵੇਗਾ, ਕੀ ਪ੍ਰਲੋਕ ਚ ਸਾਨੂੰ ਉਸ ਕਰਮ ਦਾ ਫਲ ਅਨੁਸਾਰ ਪਰਮੇਸ਼ੁਰ ਸਾਨੂੰ ਸਜ਼ਾ ਦੇਵੇਗਾ, ਸਾਡੇ ਕਰਮ ਦਾ ਫਲ ਭੁਗਤਾਉਣ ਵੇਲੇ ਕਿਹੜੀਆਂ ਜੂਨਾਂ ਚ ਪਾਵੇਗਾ।
ਜੋ ਤਿਸ ਭਾਣਾ ਸੋਈ ਹੁਆ,
ਸਿੱਖੋ ਭਾਣਾ ਮੰਨਣ ਵਾਲਾ ਨਿਹਾਲ ਹੋ ਜਾਂਦਾ ਹੈ। ਜੋ ਤਿਸ ਵਾਹਿਗੁਰੂ ਨੂੰ ਭਾਣਾ ਪਾਇਆ ਹੈ, ਭਾਣਾ ਮੰਨਣਾ ਕਰਦਾ ਹੈ, ਉਹ ਪਰਮੇਸ਼ੁਰ ਦਾ ਰੂਪ ਹੀ ਹੋ ਜਾਂਦਾ ਹੈ। ਉਹ ਕਹਿੰਦਾ ਜੋ ਕੁਛ ਉਸ ਵਾਹਿਗੁਰੂ ਨੂੰ ਪਾਇਆ ਹੈ, ਸੁਖ ਦੁਖ ਦੁਆਦਰ ਕੱਪੜੇ ਪਹਿਰਿਆ ਜਾਏ ਮਨੁੱਖ, ਨਾਨਕ ਬੋਲਣ ਝੱਖਣਾ ਦੁੱਖ ਸ਼ਦ ਮੰਗੀਏ ਸੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਇਸ ਪ੍ਰਕਾਰ ਜਾਣ ਕਰਕੇ ਜੋ ਕੁਛ,
ਜੋ ਤਿਸ ਭਾਣਾ ਸੋਈ ਹੁਆ,
ਉਸ ਵਾਹਿਗੁਰੂ ਨੂੰ ਭਾ ਗਿਆ, ਉਹ ਵਾਹਿਗੁਰੂ ਦਾ ਰੂਪ ਹੀ ਹੋ ਗਿਆ ਹੈ। ਇਸ ਪ੍ਰਕਾਰ ਜਾਣ ਕੇ ਨਿਹਾਲ ਹੋ ਗਏ, ਯਾਦ ਚੱਲਦੇ ਹਨ।
ਅਵਰ ਨਾ ਕਰਨ ਵਾਲਾ ਦੂਆ,
ਹੋਰ ਕਰਨ ਵਾਲਾ ਪਰਮੇਸ਼ਰ ਤੋਂ ਬਿਨਾਂ ਦੂਸਰਾ ਨਹੀਂ ਹੈ ਕੋਈ, ਸਾਰੇ ਜੋ ਜੋਤੀ ਸਰੂਪ ਨੂੰ ਵੇਖਦੇ ਹਨ।
ਨਾ ਜਾਣਾ ਕਰਮ ਕੇਵਲ ਤੇਰੀ ਦਾਤ,
ਪਰਮੇਸ਼ਰ ਅਸੀਂ ਕਰਮਾਂ ਨੂੰ ਨਹੀਂ ਜਾਣਦੇ ਆਪਦਿਆਂ ਨੂੰ, ਇਹਨਾਂ ਕਰਮਾਂ ਦਾ ਫਲ ਕਿੱਡਾ ਕੁ ਵੱਡਾ ਹੋਵੇਗਾ, ਤੇ ਤੇਰੀ ਬਖਸ਼ਿਸ਼ ਵਾਲੀ ਜਿਹੜੀ ਦਾਤ ਉਹ ਕਿੱਡੀ ਕੁ ਵੱਡੀ ਹੈ, ਜਿਨ੍ਹਾਂ ਕਰਕੇ ਕਰਮਾਂ ਦੇ ਜਾਲ ਤੋਂ ਛੁੱਟ ਜਾਈਦਾ, ਬਖਸ਼ੇ ਜਾਈਦਾ। ਨਹੀਂ ਜਾਣਦੇ ਇਹ ਕਰਮਾਂ ਅਨੁਸਾਰ ਫਲ ਪ੍ਰਦਾਤਾ ਪਰਮੇਸ਼ਰ, ਤੇਰੀ ਨਾਮ ਦੀ ਕਿੱਡੀ ਕੁ ਵੱਡੀ ਦਾਤ ਹੈ, ਜਿਸ ਕਰਕੇ ਬੜੇ ਬੜੇ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂਗਤ ਕੋ ਜਗੀਸ਼ਰ ਵਾਂਸ਼ਤ ਸੋਗਤ ਸ਼ਰਮੈ ਪਾਈ, ਏਡੀ ਵੱਡੀ ਦਾਤ ਦੇ ਦਿੰਦੇ ਤੁਸੀਂ, ਨਹੀਂ ਜਾਣਦੇ ਆਪ ਕਰਮ ਬਖਸ਼ੀ ਕਿਰਪਾਲਤਾ ਕਰਕੇ ਕਿੱਡੀ ਕੁ ਵੱਡੀ ਬ੍ਰਹਮ ਗਿਆਨ ਦੀ ਦਾਤ ਆਪ ਬਖਸ਼ਦੇ ਹੋ।
ਕਰਮ ਧਰਮ ਤੇਰੇ ਨਾਮ ਕੀ ਜਾਤ,
ਜਿਹੜੇ ਦੁਨੀਆਂ ਨੂੰ ਲੋਕ ਕਰਮ ਮੰਨੇ ਨਿਤ ਨਿਮਿਤ ਪ੍ਰਾਸ਼ਚਿਤ ਕਾਮ ਕਾਵਿਕ ਤੇ ਧਰਮ ਮੰਨੇ ਜਗ ਆਦਿ ਕਰਨੇ ਜੁਜੁਰਵੇਦ ਦੇ ਅਨੁਸਾਰ, ਅਸੀਂ ਤਾਂ ਮਹਾਰਾਜ ਤੇ ਜਾਤਾਂ ਨੂੰ ਕੀਆਂ ਮੰਨੀਆਂ ਬ੍ਰਾਹਮਣ ਸ਼ਤਰੀ ਆਦਿਕ, ਅਸੀਂ ਤਾਂ ਮਹਾਰਾਜ ਤੇਰੇ ਨਾਮ ਨੂੰ ਹੀ ਚੰਗੇ ਕਰਮ ਸਮਝਿਆ, ਤੇਰੇ ਨਾਮ ਨੂੰ ਜਗ ਆਦਿਕ ਧਰਮ ਸਮਝਿਆ ਹੈ, ਤੇ ਉੱਤਮ ਜਾਤੀ ਵੀ ਤੇਰਾ ਨਾਮ ਹੀ ਅਸੀਂ ਜਾਣਿਆ ਹੈ। ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਅਸੀਂ ਪਰਜਦੇ ਨਹੀਂ ਹਾਂ। ਕਰਮ ਧਰਮ,
ਕਰਮ ਧਰਮ ਤੇਰੇ ਨਾਮ ਕੀ ਜਾਤ,
ਤੇਰੇ ਨਾਮ ਦੀ ਜਾਤ ਬੁੱਧੀ ਅੰਦਰ ਪ੍ਰਾਪਤ ਹੋਈ ਹੈ, ਗਿਆਨ ਪ੍ਰਾਪਤ ਹੋਇਆ ਹੈ, ਇਹੋ ਹੀ ਸਾਡੇ ਨਿਸ਼ਕਾਮ ਕਰਮ ਹੈ, ਇਹੋ ਹੀ ਸਾਡੇ ਧਰਮ ਯੱਗ ਆਦਿਕ ਜਾਂ ਵਰਨਾ ਅਨੁਸਾਰ ਸਾਡੇ ਧਰਮ ਹੈ। ਤੇਰੇ ਨਾਮ ਦੀ ਸਾਡੀ ਉੱਤਮ ਜਾਤੀ ਹੈ, ਨਾਮ ਕਰਕੇ ਹੀ ਸੱਚੇ ਪਾਤਸ਼ਾਹ ਕਰਮ ਧਰਮ ਸਾਡੇ ਹਨ, ਇਹੋ ਤੇਰਾ ਨਾਮ ਹੀ
ਰਹਾਉ। ਤੂੰ ਇਹ ਵੱਡ ਦਾਤਾ ਦੇਵਨਹਾਰ,
ਏਡਾ ਵੱਡਾ ਦਾਤਾ ਹੈ ਮਹਾਰਾਜ, ਵੇਖੋ ਜਿੰਨੀ ਸ੍ਰਿਤੀ ਕਦੋਂ ਦੀ ਰਚੀ ਹੈ, ਸਾਰਿਆਂ ਦੇ ਤਾਈ ਮਹਾਰਾਜ ਜਾਨ ਕੋ ਦੇਤ, ਅਜਾਨ ਕੋ ਦੇਤ, ਜਮੀਨ ਕੋ ਦੇਤ, ਜਮਾਨ ਕੋ ਦੇ ਹੈ, ਜਾਣਕਾਰਾਂ ਨੂੰ ਵੀ ਦਿੰਦਾ, ਅਣਜਾਣਾਂ ਨੂੰ ਵੀ ਦਿੰਦਾ, ਜਮੀਨ ਦੀਆਂ ਜੂਨਾਂ ਨੂੰ ਵੀ ਦਿੰਦਾ, ਜਵਾਨ ਆਕਾਸ਼ਚਾਰੀਆਂ ਨੂੰ ਵੀ ਦਿੰਦਾ ਹੈ, ਅਤੇ ਇਸੇ ਪ੍ਰਕਾਰ ਜਾਣ ਗਿਆਨ ਵਾਲਿਆਂ ਨੂੰ ਵੀ, ਅਜਾਣ ਜਿਹੜੇ ਅਗਿਆਤੀ ਅਗਿਆਤ ਹਨ ਉਹਨਾਂ ਨੂੰ ਵੀ, ਇਸ ਪ੍ਰਕਾਰ ਮਹਾਰਾਜ ਸਾਰੀ ਸ੍ਰਿਸ਼ਟੀ ਦੀ ਆਪ ਪਾਲਣਾ ਕਰਨ ਵਾਲੇ ਹੈ ਆਪ ਦੀ।
ਤੂੰ ਇਹ ਵੱਡਾ ਦਾਤਾ ਦੇਵਨਹਾਰ,
ਵੱਡਾ ਦਾਤਾ ਨੂੰ ਆਪਦੇ ਜਿੱਦਾਂ ਵੱਡਾ ਹੋਰ ਕੋਈ ਦਾਤਾ ਨਹੀਂ, ਸਭ ਤੋਂ ਵੱਡਾ ਦਾਤਾ, ਵੱਡਾ ਦਾਤਾ ਤਿਲਨਾ ਤੁਮਾਏ, ਤੇ ਸਭ ਨੂੰ ਰੋਜੀ ਦੇਵਣ ਵਾਲਾ ਹੈ ਆਪ।
ਟੋਟ ਨਾਹੀ ਤੁਧ ਭਗਤ
ਭੰਡਾਰ, ਟੋਟਾ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਰਮੁਖ ਸਿੰਘ, ਫਿਰ ਸੱਚੇ ਪਾਤਸ਼ਾਹ ਟੋਟ ਨਾਹੀ
ਤੁਧ ਭਗਤ ਭੰਡਾਰ।
ਭਗਤੀ ਦੇ ਵੀ ਭੰਡਾਰੇ ਭਗਤਾਂ ਦੇ ਸਿਰ ਦੇ ਘਰੇ ਹੈ, ਲਵਾ ਲਵ ਟੋਟਾ ਨੀ ਆਉਂਦਾ, ਏਡੀ ਵੱਡੀ ਬਖਸ਼ਿਸ਼ ਉਹਨਾਂ ਨੂੰ ਆਪ ਦਿੰਦੇ ਹੋ।
ਕੀਆ ਗਰਭ ਨਾ ਆਵੈ ਰਾਸ,
ਆਦਮੀ ਹੰਕਾਰ ਕਰ ਬਹਿੰਦੇ ਹੈ, ਉਹਨਾਂ ਦਾ ਹੰਕਾਰ ਕੀਤਾ ਤੇਰੇ ਨਾਲ ਰਾਸ ਸਚਿਆਈ ਚ ਨੀ ਆਉਂਦਾ, ਉਹਨਾਂ ਨੂੰ ਅੰਤ ਨੂੰ ਹਾਰਨਾ ਹੀ ਪੈਂਦਾ ਮਾਨੀ ਆਦਮੀਆਂ ਨਾਲ ਹੀ। ਬ੍ਰਹਮੇ ਗਰਭ ਕੀਆ ਨੀ ਜਾਣਿਆ, ਵੇਦ ਕੀ ਜੁਗਤ ਪੜੀ ਪਛਤਾਨਿਆ, ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ। ਇਸ ਪ੍ਰਕਾਰ ਐਸਾ ਗਰਭ ਹੋ ਰਿਹਾ ਸੰਸਾਰ, ਜੇ ਗੁਰ ਮਿਲਿਆ ਤੋ ਸੋ ਗਏ ਉਸ ਦੇ ਗਰਭ ਨੂੰ ਗੁਰੂ ਸਾਹਿਬ ਮੇਟ ਦਿੰਦੇ ਹਨ।
ਜੀਉ ਪਿੰਡ ਸਭ ਤੇਰੇ ਪਾਸ, ਕੀਆ ਗਰਭ ਨਾ ਆਵੈ ਰਾਸ,
ਹੰਕਾਰ ਕੀਤਾ ਰਾਸ ਸਚਿਆਈ ਨਹੀਂ ਆਇਆ। ਹਰੀ ਚੰਦ ਨੂੰ ਦਾਨ ਦਾ ਹੰਕਾਰ ਕਰ ਲਿਆ, ਹਰੀ ਚੰਦ ਦਾਨ ਕਰੇ ਜਸ ਦੇਵੈ, ਦਿਨ ਗੁਰ ਅੰਤ ਨਾ ਪਾਏ ਭੇਵੈ, ਆਪ ਭੁਲਾਏ ਆਪੇ ਮਤ ਦੇਵੈ। ਇਸੇ ਪ੍ਰਕਾਰ ਹੰਕਾਰ ਕਰ ਲਿਆ, ਪੂਰੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ, ਬਿਨ ਇਸ ਪ੍ਰਕਾਰ ਸਤਿਗੁਰੂ ਦੇ ਨਾਲ ਪਿਆਰ ਤੋਂ ਬਿਨਾ ਹੰਕਾਰ ਕਰਨੇ ਕਰਕੇ, ਬੂਡੋ ਦੁਰਯੋਧਨ ਪਦ ਖੋਈ, ਰਾਮ ਨੇ ਜਾਣਿਆ ਕਰਤਾ ਸੋਈ, ਇਸ ਪ੍ਰਕਾਰ ਜਨ ਕੋ ਦੁਖ ਪਚੇ ਦੁਖ ਹੋਈ, ਜਿਹੜਾ ਜਨਮ ਦੁਖ ਪਚਾਉਂਦਾ ਉਹੀ ਦੁਖੀ ਹੁੰਦਾ ਹੈ। ਇਸ ਪ੍ਰਕਾਰ
ਕੀਆ ਗਰਭ ਨਾ ਆਵੈ ਰਾਸ,
ਉਹਨਾਂ ਨੇ ਹੰਕਾਰ ਕੀਤਾ ਉਹ ਰਾਸ ਸਚਿਆਈ ਚ ਨਹੀਂ ਆਉਂਦਾ, ਅੰਤ ਨੂੰ ਪਸ਼ਚਾਤਾਪ ਉਹਨਾਂ ਨੂੰ ਕਰਨਾ ਪੈਂਦਾ ਹੈ।
ਜੀਉ ਪਿੰਡ ਸਭ ਤੇਰੇ ਪਾਸ,
ਮਾਰਾ ਹੰਕਾਰ ਛੱਡ ਕੇ ਆਪ ਦੀ ਸ਼ਰਨ ਲਈ ਹੈ, ਇਹ ਨਿਸ਼ਚੇ ਕੀਤਾ ਕਿ ਜ਼ਿੰਦਗੀ ਜਿਹੜੀ ਆਪ ਦੀ ਦਿੱਤੀ ਹੋਈ ਹੈ, ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਸਭ ਆਪ ਦੇ ਪਾਸੋਂ ਸਾਰਿਆਂ ਨੂੰ ਮਿਲਿਆ, ਅਸੀਂ ਆਪ ਦੇ ਪਾਸ ਹੀ ਭੇਟਾ ਕਰਦੇ ਹਾਂ, ਆਪ ਦੇ ਪਾਸ ਹੀ ਅਲਪਦੇ ਹਾਂ।
ਤੂੰ ਮਾਰ ਜੀਵਾ ਲਹਿ ਬਖਸ਼ ਮਿਲਾ,
ਸਾਰਿਆਂ ਜੀਆਂ ਦੀ ਉਮਰ ਪੂਰੀ ਕਰਕੇ ਮਾਰਨ ਵਾਲਾ, ਆਪ ਹੀ ਉਮਰ ਪੂਰੀ ਹੋਈ ਤੋਂ ਫਿਰ ਜਿਉਂਦੇ ਕਰਨ ਵਾਲਾ, ਮ੍ਰਿਤਕ ਉਪਾਇਓ ਤਿੰਨ ਸਾਸਾ ਬਿਸ਼ਰਦਾਨ ਮਿਲਾਇਆ। ਇਸੇ ਪ੍ਰਕਾਰ ਤੂੰ ਜੀਵਤ ਭਾਵ ਤੋਂ ਮਾਰ ਕੇ ਆਪਦੇ ਸਰੂਪ ਵੱਲ ਜੀਵਨ ਮੁਕਤੀ ਸੱਚ ਆਨੰਦ ਰੂਪ ਜੀਵਨ ਦੇ ਕੇ ਜਵਾਲ ਲੈਂਦਾ ਹੈ, ਅਗਿਆਨ ਵੱਲੋਂ ਮਾਰ ਕੇ ਬ੍ਰਹਮ ਗਿਆਨ ਵਿੱਚ ਜਿਉਂਦੇ ਕਰ ਲੈਂਦਾ ਹੈ।
ਬਖਸ਼ ਮਿਲਾ,
ਇਹਨਾਂ ਨੂੰ ਮਾਰਾ ਬਖਸ਼ ਲੈਂਦਾ, ਉਹਨਾਂ ਦੇ ਔਗਣ ਬਖਸ਼ ਕਰਕੇ ਆਪਦੇ ਸਰੂਪ ਵਿੱਚ ਮੇਲ ਲੈਂਦਾ, ਭੇਦ ਕਰ ਲੈਂਦਾ, ਨਾਮ ਦੀ ਦਾਰਜੀ ਨੂੰ ਬਖਸ਼ਦੇ ਹੋ, ਉਹਨਾਂ ਨੂੰ ਆਪਦੇ ਨਾਲ ਮੇਲ ਲੈਂਦੇ ਹੋ।
ਜਿਉ ਭਾਵੀ ਤਿਉ ਨਾਮ ਜਪਾਏ,
ਅਸੀਂ ਮਾਰਾ ਆਪਦੇ ਅੱਗੇ ਬੇਨਤੀ ਕਰਦੇ, ਜਿਵੇਂ ਆਪ ਨੂੰ ਪਾਉਂਦਾ ਰੱਖ, ਦੁੱਖ ਸੁਖ ਪਿਆਰੇ ਤੋਂ ਧਿਆਈ, ਪਰ ਆਪਦਾ ਨਾਮ ਜਪਾ ਸਾਡੇ ਪਾਸੋਂ, ਜਿਵੇਂ ਆਪ ਨੂੰ ਪਾਉਂਦਾ ਉਸੇ ਪ੍ਰਕਾਰ ਰੱਖ ਆਪਦੀ ਪ੍ਰਸੰਨਤਾ ਵਿੱਚ।
ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ,
ਦਾਨਾ ਸਾਰਿਆਂ ਦੀਆਂ ਗੁਪਤ ਗੱਲਾਂ ਨੂੰ ਦਾਨਾ ਜਾਣਦਾ ਹੈ, ਅਤੇ ਬੀਨਾ ਸਾਰਿਆਂ ਦੇ ਗੁਪਤ ਕੰਮਾਂ ਨੂੰ ਵੇਖਦਾ ਹੈ, ਅਨੇਕਾਂ ਲੁਕ ਲੁਕ ਕੇ ਜਿਹੜੇ ਪਰਦਿਆਂ ਚ ਅੰਦਰ ਵੜ ਕੇ ਕਰਮ ਕਮਾਵੈ, ਸੋਚੋਂ ਕੁੰਡੀ ਜਾਣੀ ਹੈ, ਜੋ ਧਰਮ ਕਮਾਵੈ ਤੁਸ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀ ਹੈ, ਤੂੰ ਸਭ ਕੁਝ ਜਾਣਦਾ ਹੈ।
ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ,
ਸਾਰਿਆਂ ਹਿਰਦਿਆਂ ਦੀਆਂ ਦਾਨਾ ਗੁਪਤ ਜਾਣਦਾ ਗੱਲਾਂ ਨੂੰ, ਦਾਨਾ ਗਿਆਤਾ ਹੈ ਤੂੰ ਸਾਰਿਆਂ ਦਾ, ਬੀਨਾ ਸਾਰਿਆਂ ਦ੍ਰਿਸ਼ਟਾ ਦੇਖਣ ਵਾਲਾ ਹੈ, ਤੂੰ ਦਾਨਾ ਬੀਨਾ
ਸਾਚਾ ਸਿਰ ਮੇਰਾ,
ਸੱਚਾ ਨਾਸ ਤੋਂ ਰਹਿ ਤੂੰ ਤ੍ਰਿਕਾਲ ਬਾਦ ਤੂੰ ਸੁਕਤਮ, ਤੇ ਮੇਰੇ ਸਿਰ ਦੇ ਉੱਤੇ ਸਿਰੋਮਣੀ ਹੈ, ਸਾਰਿਆਂ ਦਾ ਸਿਰੋਮਣੀ ਹੈ ਤੂੰ ਸਾਡਾ,
ਗੁਰਮਤ ਦੇ ਭਰੋਸਾ ਤੇਰਾ,
ਗੁਰਮਤ ਸਾਨੂੰ ਬਖਸ਼ ਗੁਰਾਂ ਦੁਆਰਾ, ਅਸੀਂ ਤੇਰੇ ਹੀ ਭਰੋਸੇ ਹੋ ਜਾਈਏ, ਹੋਰ ਸਾਰੇ ਆਸੇ ਛੱਡ ਦਈਏ।
ਤਨ ਮਹਿ ਮੈਲ ਨਾਹੀ ਮਨ ਰਾਤਾ,
ਜਿਹਨਾਂ ਦਾ ਮਨ ਮਾਰਾ ਤੇਰੇ ਵਿੱਚ ਰੰਗਿਆ ਜਾਂਦਾ ਹੈ, ਉਹਨਾਂ ਦੇ ਅੰਦਰ ਸਰੀਰ ਦੀ ਹੰਗਤਾ ਰੂਪੀ ਮੈਲ ਨਹੀਂ ਰਹਿੰਦੀ, ਸਰੀਰਾਂ ਦੇ ਵਕਾਰ ਰੂਪੀ ਮੈਲ ਨਹੀਂ ਰਹਿੰਦੀ, ਅਤੇ ਉਹਨਾਂ ਨੂੰ ਅਵਿਦਿਆ ਰੂਪੀ ਸਰੀਰ ਚ ਮੈਲ ਨਹੀਂ ਰਹਿੰਦੀ, ਮਨ ਜਿੰਨਾ ਰੰਗਿਆ ਜਾਂਦਾ ਹੈ, ਸ਼ਲਮ ਸਿਦਰੰ ਕੋਟ ਬਿਦਨੰ ਅਪਰਾਧੰ ਕਿਲ ਰਖ ਮਲੰ, ਇਹ ਸਾਰੀਆਂ ਮੈਲਾਂ ਨਿਵਰਤ ਹੋ ਜਾਂਦੀਆਂ, ਜਿਨ੍ਹਾਂ ਦਾ ਮਨ ਆਪ ਵਿਚ ਪੂਰਾ ਰੰਗਿਆ ਜਾਂਦਾ ਹੈ, ਜੁੜ ਜਾਂਦਾ ਹੈ।
ਗੁਰ ਬਚਨੀ ਸੱਚ ਸ਼ਬਦ ਪਛਾਤਾ,
ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਇਹ ਸੱਚੇ ਸ਼ਬਦ ਬੱਬੇ ਨੂੰ ਉਕੜੇ।
ਗੁਰ ਬਚਨੀ ਸੱਚ ਸ਼ਬਦ ਪਛਾਤਾ,
ਸ਼ਬਦ ਨੂੰ ਸ਼ਬਦ ਗੁਰਾਂ ਦੇ ਬਚਨਾਂ ਕਰਕੇ ਸੱਚੇ ਸ਼ਬਦ ਬ੍ਰਹਮ ਦੇ ਤਾਈ ਜਿਨ੍ਹਾਂ ਨੂੰ ਪਛਾਣਿਆ ਹੈ।
ਤੇਰਾ ਤਾਣ ਨਾਮ ਕੀ ਵਡਿਆਈ,
ਤੇਰਾ ਹੀ ਤਾਣ ਸਰੀਰ ਕਰਕੇ ਤੇਰੇ ਨਾਮ ਕਰਕੇ ਹੀ ਲੋਕ ਪ੍ਰਲੋਕ ਸਾਡੀ ਵਡਿਆਈ ਹੈ।
ਨਾਨਕ ਰਹਿਣਾ ਭਗਤ ਸਰਣਾਈ,
ਗੁਰੂ ਸਾਹਿਬ ਜੀ ਕਹਿੰਦੇ ਹੇ ਪਰਮੇਸ਼ਰ ਤੇਰੀ ਭਗਤੀ ਕਰਦੇ ਆ ਤੇ ਤੇਰੀ ਸ਼ਰਨ ਰਹਿਣਾ ਕਰਦੇ ਆ। ਨਾਨਕ ਰਹਿਣਾ ਭਗਤ ਸਰਣਾਈ, ਤੇਰਾ ਭਗਤਾਂ ਦੀ ਸ਼ਰਨ ਵਿਚ ਰਹਿਣਾ ਕਰਦੇ ਹਾਂ। ਆਪ ਦੇ ਭਗਤ ਜਿਹੜੇ ਹਨ ਕੀ ਹੈ ਤੱਤੇ ਨੂੰ ਭਗਤੀ ਆਪ ਦੀ ਲੈ ਕਰਦੇ ਹੋਏ ਤੇਰੀ ਸ਼ਰਨ ਰਹਿੰਦੇ ਹਾਂ, ਸਤਿਗੁਰੂ ਜੀ ਕਹਿੰਦੇ ਹਨ।
ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ, ਆਪਿਓ ਕੀ ਆਇਆ।
ਇਹ ਮਹਾਰਾਜ ਡਰ ਕਿਵੇਂ ਨਿਵਰਤ ਹੁੰਦਾ ਹੈ ਸਿੱਖਾਂ ਨੂੰ ਪੁੱਛਿਆ ਤਾਂ ਹਜ਼ੂਰ ਫਰਮਾਉਂਦੇ ਹਨ,
ਜਿਨ ਅਕਥ ਕਹਾਇਆ ਆਪਿਓ ਕੀ ਆਇਆ।
ਬਿਲਕੁਲ ਸਿੱਖੋ, ਜਿਸ ਸਤਿਗੁਰੂ ਜੀ ਨੇ ਜੋ ਅਕਥ ਸਰੂਪ ਹੈ ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ, ਤੂੰ ਸਦਾ ਸਲਾਮ ਨਿਰੰਕਾਰ ਕਹਿ ਕੇ ਇਹ ਸਿੱਖ ਦੇ ਪਾਸੋਂ ਜੋ ਕਥਨ ਤੋਂ ਅਕਥ ਸਰੂਪ ਹੈ ਇਹਦੀ ਅਲਪਗਤਾ ਛੁਡਾ ਕੇ, ਈਸ਼ਵਰ ਦੀ ਸਰਵਗਤਾ ਛੁਡਾ ਕੇ, ਇਹਦੇ ਖੱਟ ਵਕਾਰ ਛੁਡਾ ਕਰਕੇ, ਜੰਮਣ ਮਰਨ ਹਰਕ ਸੋਗ ਰਾਗ ਦੁਖ ਆਦਿਕ ਤੇ ਭੁੱਖ ਤੇ ਆਦਿਕ ਖੱਟ ਵਕਾਰ ਜੀਵ ਦੇ ਵਾਚਰ ਸੀ ਜਿਹੜੇ ਈਸ਼ਵਰ ਦੇ ਅੰਦਰ, ਵਾਚਰ ਦੇ ਅੰਦਰ ਜਿਹੜੇ ਖੱਟ ਗੁਣ ਸੀ ਉਹ ਧਰਮ ਸੀ, ਜਸ ਵੈਰਾਗੋ ਨੇ ਸਰਗ ਸੇਵ ਗਿਆਨ, ਜੇ ਖੱਟ ਭਗਵਾਨ ਸਪੰਜੋ ਤਾਂ ਕਹਿਤ ਭਗਵਾਨ, ਇਹ ਛੁਡਾ ਕਰਕੇ
ਜਿਨ ਅਕਥ ਕਹਾਇਆ।
ਬਾਕੀ ਸੱਚੇ ਆਨੰਦ ਰੂਪ ਅਕਥ ਹੈ ਜੀਵ ਤੇ ਈਸ਼ਵਰ ਦਾ ਜਿਹੜਾ ਹੈ ਲੱਖ ਅਰਥ ਅੰਦਰ ਏਕਤਾ ਕਹੀ ਹੈ। ਸੋ ਇਸ ਅਕਥ ਸਰੂਪ ਨੂੰ ਜੇ ਸਤਿਗੁਰੂ ਨੇ ਕਿਰਪਾ ਕਰਕੇ ਕਹਾ ਦਿੱਤਾ ਸਿੱਖ ਦੇ ਪਾਸੋਂ,
ਆਪਿਓ ਪੀ ਆਇਆ,
ਆਪਿਓ ਅੰਮ੍ਰਿਤ ਨਾਮ ਪਹਿਲਾਂ ਪਿਆਇਆ, ਅੰਮ੍ਰਿਤ ਨਾਮ ਕਰਕੇ ਪਾਪਾਂ ਦੀਆਂ ਮੈਲਾਂ ਸਾਰੀਆਂ ਧੋਤੀਆਂ ਗਈਆਂ, ਅੰਮ੍ਰਿਤ ਪੀਣੇ ਕਰਕੇ ਅਮਰ ਹੋ ਗਏ, ਅੰਮ੍ਰਿਤ ਬ੍ਰਹਮਾਨੰਦ ਮਹਾਰਾਜ ਜੀ ਨੂੰ ਪਿਆਇਆ। ਫਿਰ
ਅਨ ਪੈ ਵਿਸਰੇ ਨਾਮ ਸਮਾਇਆ,
ਹੁਣ ਜਿਹੜੇ ਦੂਜੇ ਭੈ ਸੀ ਸੱਤ ਪ੍ਰਕਾਰ ਦੇ, ਜੇ ਭੈ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨ ਰੱਖਿਆ ਗੁਪਤ ਪੈ ਅਕਸ ਮਾਤਰ ਪੈ ਸਾਤ, ਅਨ ਹੋਰ ਜਿੰਨੇ ਭੈ ਸੀ ਇਸ ਲੋਕ ਦੇ ਪਰਲੋਕ ਦੇ ਜਮਾ ਦੇ ਵਿਕਾਰਾਂ ਦੇ ਸਭ ਭੈ ਵਿਸਰ ਗਏ,
ਨਾਮ ਸਮਾਇਆ,
ਨਾਮ ਵਿਚ ਮਨ ਸਮਾ ਗਿਆ, ਇਸ ਪ੍ਰਕਾਰ ਨੰਦ ਦੇ ਸਹਿਤ ਹੋ ਗਏ।
ਕਿਆ ਡਰੀਏ ਡਰ ਡਰ ਹੈ ਸਮਾਨਾ,
ਕਿਸ ਵਾਸਤੇ ਡਰੀਏ, ਡਰ ਪਰਮੇਸ਼ਰ ਦਾ ਜਿਹੜਾ ਭੈ ਅੰਦਰ ਧਾਰਿਆ ਨੇ, ਭਾਉ ਬੇੜਾ ਜੀਵ ਚੜਾਉ ਕਹ ਨਾਨਕ ਦੇਵਾ ਕਾਹੂ, ਉਹਦੇ ਚ ਸਾਰੇ ਦੁਨੀਆਂ ਦੇ ਜਿੰਨੇ ਡਰ ਸੀ ਵਿੱਚ ਹੀ ਲਾਏ ਹੋ ਗਏ ਡਰ ਦੇ, ਉਹ ਡਰਾਕਲ ਹੋ ਕੇ ਸਾਰੇ ਡਰ ਚੀ ਜੀਣ ਹੋ ਗਏ ਮਿਲ ਗਏ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਪਾਤਸ਼ਾਹ ਦੀ ਜੋ ਸ਼ਰਨ ਵਿਚ ਰਹਿਣ ਵਾਲਾ ਹੈ ਉਹਨੂੰ ਸਿਪਾਹੀ ਥਾਣੇਦਾਰ ਤਹਿਸੀਲਦਾਰ ਜਿੰਨੇ ਹਾਕਮ ਆ ਸਾਰੇ ਪਾਤਸ਼ਾਹ ਦੇ ਡਰ ਚ ਲੀਨ ਹੋ ਜਾਂਦੇ, ਡਰਦੇ ਕੁਛ ਕਹਿ ਨਹੀਂ ਸਕਦੇ। ਇਸੇ ਪ੍ਰਕਾਰ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲਈ ਹੈ ਉਹਨਾਂ ਨੂੰ ਜਿੰਨਾ ਜਮਾ ਆਦਿਕਾਂ ਦਾ ਡਰ ਸੀ, ਜੰਮਣ ਮਰਨ ਦਾ ਡਰ ਸੀ, ਉਹ ਕੀ ਡਰੀਏ ਹੁਣ ਉੱਥੇ ਵਾਹਿਗੁਰੂ ਦੇ ਡਰ ਚ ਸਾਰੇ ਹੀ ਡਰ ਮਿਟ ਗਏ। ਸਮਾਜ ਦੇ ਡਰਾਉਣ ਵਾਲੇ ਜਿਹੜੇ ਡਰ ਸੀ ਉਹ ਪਰਮੇਸ਼ਰ ਦੇ ਭੈ ਵਿਚ ਹੀ ਲੀਨ ਹੋ ਗਏ ਸਾਰੇ।
ਪੂਰੇ ਗੁਰ ਕੈ ਸ਼ਬਦ ਪਛਾਣਾ,
ਗੁਰਾਂ ਦੇ ਸ਼ਬਦ ਦੁਆਰਾ ਪਛਾਣਨਾ ਕੀਤਾ ਹੈ, ਨਿਰਭਉ ਹੋ ਗਏ ਹਾਂ ਹੁਣ।
ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ,
ਮੁਰਖ ਦੇ ਹਿਰਦੇ ਚ ਸਾਹਿਬ ਸਿੰਘ ਜੀ ਰਾਮ ਦਾ ਨਾਮ ਹੈ ਹਿਰਦੇ ਚ, ਹਰੀ ਦੇ ਨਾਮ ਦੀ ਰਾਸ ਸਰਦਾ ਰੂਪੀ ਪੂੰਜੀ ਹੈ ਜਿਨ੍ਹਾਂ ਦੇ ਪਾਸ।
ਸਹਿਜ ਸੁਭਾਏ ਮਿਲੇ ਸਾਬਾਸ,
ਉਹ ਸੁਤੇ ਸਿੱਧ ਸਾਧ ਸਮਝੇ, ਦੁਨੀਆਂ ਚ ਵੀ ਧਨਵਾਦ ਉਹਨਾਂ ਦਾ ਹੁੰਦਾ ਤੇ ਪ੍ਰਲੋਕ ਚ ਵੀ ਉਹਨਾਂ ਨੂੰ ਸ਼ਾਬਾਸ ਧਨਵਾਦ ਮਿਲਦਾ ਹੈ ਕਿ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਦੇ ਮੂੰਹ ਜਿੱਥੇ ਸਭ ਪਾਪੀ ਕਰਿਆ ਸਾਰਿਆਂ ਥਾਵਾਂ ਚ ਉਹਨਾਂ ਨੂੰ ਧੰਮਤਾ ਯੋਗ ਕਿਹਾ ਜਾਂਦਾ ਹੈ।
ਜਾਹੇ ਸਵਾਰ ਹੈ ਸਾਂਝ ਬਿਆਲ,
ਜਿਨ੍ਹਾਂ ਨੂੰ ਸਾਧ ਸੰਗਤ ਜੀ ਅਵਿਦਿਆ ਦੇ ਵਿੱਚ ਵਸ ਪਿਆ ਹੋਇਆ ਨੂੰ ਜਾਣ ਕੇ, ਦੇਹ ਦਾ ਮਾਨ ਜਾਣ ਕੇ, ਦੋਸ਼ ਸਾਡੇ ਸਮਝ ਕੇ, ਜਿਨ੍ਹਾਂ ਨੂੰ ਸਵਾਲ ਛੱਡਦਾ ਪਰਮੇਸ਼ਰ, ਸੌ ਰਹਿੰਦੇ ਹੈ ਸਾਂਝ ਬਿਆਲ, ਦਿਨ ਛਿਪਦੇ ਦੇ ਨਾਲ ਖਾ ਪੀ ਕੇ ਸੌ ਜਾਂਦੇ ਹੈ, ਬਿਆਲ ਸੂਰਜ ਚੜ੍ਹੇ ਤੋਂ ਅੱਖ ਖੁੱਲਦੀ ਹੈ, ਐ ਸਵਾਲ ਛੱਡਦਾ ਸਾਰਾ ਦਿਨ ਜੇ ਇਸ ਪ੍ਰਕਾਰ ਰਾਤ ਜੇ ਸੋਵੇ ਦਿਨ ਕਰੇ ਕਾਮ, ਇੱਕ ਲੇਹ ਨਾ ਹਰ ਕੋ ਨਾਮ, ਇੱਕ ਮਾਤਰ ਵੀ ਮਾਤਾ ਦਾ ਨਾਮ ਨੀ ਲੈਂਦੇ, ਰਾਤ ਸੌ ਕੇ ਗੁਜ਼ਾਰ ਲੈਂਦੇ, ਦਿਨੇ ਕੰਮਾਂ ਚ ਗੁਜ਼ਾਰ ਲੈਂਦੇ ਹੈ। ਇਸ ਪ੍ਰਕਾਰ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸਵਾਲ ਪਾਇਆ ਜਾਣ ਸਵਾਲ ਹੈ
ਸਾਂਝ ਬਿਆਲ,
ਜਿਨ੍ਹਾਂ ਨੂੰ ਰਾਤ ਦੇ ਬਿਆਲ ਨਾ ਦਿਨੇ ਸਵਾਲੀ ਲੱਗਦਾ ਹਰ ਵਕਤ, ਅਵਿਦਿਆ ਦੀ ਨੀਂਦ ਸੁੱਤੇ ਹੀ ਰਹਿੰਦੇ ਹਨ।
ਇਤ ਉਤ ਮਨਮੁਖ ਬਾਧੇ ਕਾਲ,
ਭਾਈ ਮਨਮੁਖ ਜਿਹੜੇ ਹੈ ਇਸ ਲੋਕ ਚ ਵੀ ਕਾਲ ਚ ਬੱਝੇ ਹੋਏ ਹੈ, ਤੇ ਪਰਲੋਕ ਚ ਵੀ ਉਹ ਕਾਲ ਦੇ ਬੰਨੇ ਹੋਏ ਕੈਦੀ ਹੋ ਕੇ ਪਰਲੋਕ ਚ ਪਹੁੰਚਦੇ ਹੈ। ਇਸ ਪ੍ਰਕਾਰ ਨੂੰ ਸੁਖ ਨੀ ਕਦੇ ਵੀ ਨਿਕਲਦਾ। ਸੋ ਜਿਨ੍ਹਾਂ ਦੇ ਉੱਤੇ
ਜਾਹੇ ਸਵਾਰ ਹੈ ਸਾਂਝ ਬਿਆਲ,
ਇਨ੍ਹਾਂ ਦੇ ਤਾਂ ਜੀਵਨ ਨੂੰ ਸਵਾਰ ਦਿੰਦਾ ਮਹਾਰਾਜ ਸਾਹਿਬ, ਅਵਿਦਿਆ ਰੂਪੀ ਸਾਂਝ ਰਾਤ ਤੋਂ ਜਿਨ੍ਹਾਂ ਨੂੰ ਅਤੇ ਬਿਆਲ ਗਿਆਨ ਰੂਪੀ ਦਿਨ ਚੱਲ ਜਾਂਦਾ ਹੈ।
ਇਤ ਉਤ ਮਨਮੁਖ ਬਾਧੇ ਕਾਲ,
ਉਹ ਆਪਣੇ ਮਨ ਕਰਕੇ ਤੇ ਮੁਖ ਕਰਕੇ ਕਾਲ ਨੂੰ ਬਾਧੇ ਨਾਸ਼ ਕਰ ਦਿੰਦੇ, ਬੰਦ ਕਰ ਦਿੰਦੇ ਹੈ। ਇਸ ਪ੍ਰਕਾਰ ਉਹ ਗੁਰਮੁਖ ਉਜਲ ਹੋ ਜਾਂਦੇ ਹਨ। ਮਨ ਤੇ ਨਿੰਦਾ ਮੁਕਤਾ ਹੀ ਹੈ ਮਨਮੁਖਾਂ ਨੂੰ, ਤੇ ਮਨਮੁਖਾਂ ਨੂੰ ਇੱਥੇ ਉੱਥੇ ਲੋਕ ਪੁਰਖ ਕਾਲ ਹੀ ਨਾਸ਼ ਕਰਦਾ ਹੈ।
ਅਹਿਨਸ ਰਾਮ ਹਿਰਦੈ ਸੇ ਪੂਰੇ,
ਰਾਮ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਵਸਾਉਂਦੇ ਹੈ, ਉਹ ਪੂਰਨ ਪੁਰਖ ਹਨਗੇ।
ਨਾਨਕ ਰਾਮ ਮਿਲੇ ਬ੍ਰਹਮ ਦੂਰੇ,
ਗੁਰੂ ਜੀ ਕਹਿੰਦੇ ਰਾਮ ਪਰਮੇਸ਼ਰ ਚ ਮਿਲ ਗਏ ਹੈ, ਰਮੰਤੀ ਰਾਮਾਂ ਚ ਉਹਨਾਂ ਦੇ ਜੰਮਣ ਮਰਨ ਦੇ ਜਿਹੜੇ ਧਰਮ ਸੀ ਸਭ ਦੂਰ ਹੋ ਗਏ, ਮੁਕਤ ਹੋ ਗਏ।
ਗੌੜੀ ਮਹੱਲਾ ਪਹਿਲਾ, ਜਨਮ ਮਰੈ ਤ੍ਰੈ ਗੁਣ ਹਿਤਕਾਰ,
ਮਹਾਰਾਜ ਜੀ ਜੀਵ ਜਾਂਦੇ ਮਰਦੇ ਕਿਉਂ ਹੈ, ਹਜ਼ੂਰ ਫਰਮਾਉਂਦੇ ਹਨ
ਜਨਮ ਮਰੈ ਤ੍ਰੈ ਗੁਣ ਹਿਤਕਾਰ,
ਤਿੰਨਾਂ ਗੁਣਾਂ ਦੇ ਹਿਤਕਾਰੀ ਹੋਣੇ ਕਰਕੇ ਜਾਂਦੇ ਮਰਦੇ ਹੈ, ਰਾਸ਼ੀ ਤਾਮਸੀ ਸ਼ਾਂਤੀ ਸੁਭਾਵ ਕਰਕੇ ਦੇਹ ਦੇ ਅੰਦਰ ਕਰਮ ਕਾਂਡ ਜਿਹੜਾ ਹੈ ਇਹ ਤਾਮਸੀ ਪੁਰਖਾਂ ਵਾਸਤੇ ਹੈ, ਜਿਹੜੀ ਉਪਾਸ਼ਨਾ ਦੇਹ ਦੇ ਅੰਦਰ ਰਾਸ਼ੀ ਪੁਰਖਾਂ ਵਾਸਤੇ ਹੈ, ਤੇ ਗਿਆਨ ਕਾਂਡ ਜਿਹੜਾ ਸਾਂਤਕੀ ਪੁਰਖਾਂ ਵਾਸਤੇ ਹੈ। ਸੋ ਜਿਹੜੇ ਰਾਜਸੀ ਤਾਮਸੀ ਸਾਂਤਕੀ ਰਜੋ ਗੁਣ ਦੇ ਵਸ ਹੋ ਕੇ ਖਾ ਲਿਆ ਪੀ ਲਿਆ ਮੌਜਾਂ ਮਾਣ ਲਈਆਂ, ਸਾਂਤਕੀ ਹੋ ਕਰਕੇ ਰਿੱਧੀਆਂ ਸਿੱਧੀਆਂ ਤੇ ਪ੍ਰਤਾਪ ਦੇ ਵਿੱਚ ਵਸ ਪੈ ਗਏ, ਲੋਕਾਂ ਨੂੰ ਆਪਦਾ ਪ੍ਰਤਾਪ ਵਿਖਾਉਣ ਵਾਸਤੇ, ਅਤੇ ਤਾਮਸੀ ਘੋਰ ਤਪ ਕਰਕੇ ਲੋਕਾਂ ਨੂੰ ਡਰਾ ਲਿਆ, ਸ਼ਰਾਫ ਦੇ ਤੇ ਕਿਸੇ ਨੂੰ ਮਾਰਤਾ, ਕਿਸੇ ਨੂੰ ਆਪਣੇ ਸੇਵਕ ਨੂੰ ਉਵਾਰ ਲਿਆ, ਇਹ ਜਿਹੜਾ ਸੁਭਾਵ ਹੈ ਇਹ ਉੱਤੇ ਤਿੰਨ ਗੁਣ ਹੋਣਗੇ। ਇਹ ਤਿੰਨਾਂ ਗੁਣਾਂ ਚ ਹਿਤਕਾਰ ਕਰਨ ਵਾਲੇ ਜੰਮਦੇ ਮਰਦੇ ਰਹਿੰਦੇ ਹੈ, ਮੁਕਤ ਨਹੀਂ ਹੋ ਸਕਦੇ।
ਚਾਰੇ ਵੇਦ ਕਥ ਹੈ ਆਕਾਰ,
ਜਿਹੜੇ ਚਾਰੇ ਵੇਦ ਹੈ ਇਹ ਰਾਜਸੀ ਤਾਮਸੀ ਸਾਂਤ ਕੀ ਤ੍ਰਿਗੁਣ ਵਿਸ਼ਿਆ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹੈ, ਇਹ ਤਿੰਨਾਂ ਗੁਣਾਂ ਦੇ ਆਕਾਰ ਨੂੰ ਚਾਰੇ ਵੇਦ ਕਥਨ ਕਰਦੇ ਹੈ। ਅਭਿਆਕਿਰਤ ਕਹਿੰਦੇ ਹਨ ਉਹ ਜੋ ਸੁਖੋਪਤ ਅਵਸਥਾ ਈਸ਼ਵਰ ਦੀ ਹੈ ਉਸ ਦੇ ਤਾਈ, ਅਤੇ ਸੁਪਨ ਅਵਸਥਾ ਜਿਹੜੀ ਈਸ਼ਵਰ ਦੀ ਹੈ ਉਸ ਦੇ ਤਾਈ ਹਿਰਨ ਗਰਭ ਕਹਿੰਦੇ ਹਨ, ਅਤੇ ਜਿਹੜੀ ਬਰਾਤ ਇਹ ਜਾਗਰਤ ਅਵਸਥਾ ਹੈ ਉਹਨੂੰ ਬਰਾਤ ਕਹਿੰਦੇ ਹੈ। ਇਹ ਤਿੰਨੇ ਵੇਦ ਤਿੰਨਾਂ ਦਾ ਹੀ ਆਕਾਰ ਕਥਨ ਕਰਦੇ ਹੈ, ਅਭਿਆਕਿਰਤ ਦਾ ਅਤੇ ਬਰਾਤ ਦਾ ਤੇ ਇਸੇ ਪ੍ਰਕਾਰ ਹਿਰਨ ਗਰਭ ਦਾ। ਇਹ ਤਿੰਨਾਂ ਮਾਇਆ ਸਬਲ ਜੋ ਆਕਾਰ ਧਾਰਿਆ ਨੇ ਈਸ਼ਵਰ ਨੇ ਇਹਨਾਂ ਦਾ ਹੀ ਕਥਨ ਕਰੀ ਜਾਂਦੇ ਤਿੰਨੇ ਵੇਦ ਜਿਹੜੇ ਹਨ।
ਤੀਨ ਅਵਸਥਾ ਕਹਿ ਵਖਿਆ,
ਤਿੰਨੇ ਅਵਸਥਾ ਜਾਗਰ ਸੁਪਨ ਸੁਖੋਵਤ ਆਦਿਕ ਇਹਨਾਂ ਅਵਸਥਾ ਦਾ ਕਥਨ ਕਰੀ ਜਾਂਦੇ ਹੈ। ਸੋ ਤ੍ਰਿਆ ਅਵਸਥਾ ਜਿਹੜੀ ਹੈ ਉਹ ਅਗੋਚਰ ਹੈ ਇਹਨਾਂ ਦੇ ਕਥਨ ਕਰਨ ਕਰਕੇ, ਕਿਉਂਕਿ ਤ੍ਰਿਗੁਣ ਵਿਸ਼ਾ ਵੇਦਾ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦਾ ਹੈ।
ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ,
ਜਿਹੜੀ ਤੁਰਿਆ ਅਵਸਥਾ ਉਹ ਸਤਿਗੁਰਾਂ ਦੁਆਰਾ ਹੈ ਜਾਣੀ ਦੀ। ਸੋ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਜਾਣੀ ਜਾ ਸਕਦੀ ਹੈ, ਉਹ ਹਰੀ ਆਪ ਹੀ ਸਾਖੀ ਰੂਪ ਜੀਵ ਦਾ ਵੀ ਤੇ ਈਸ਼ਰ ਦਾ ਵੀ ਸਾਖੀ ਰੂਪ ਹਰੀ ਹੈ ਆਪ। ਉਹ ਤੁਰਿਆ ਵਾਸਤਾ ਜੋ ਸਾਖੀ ਰੂਪ ਹੈ ਤੇਹਾਂ ਦੀ ਜਾਗਰ ਸੁਪਨ ਸਰੂਪ ਦੇ ਅੰਦਰ ਸਥੂਲ ਵਿਕਤੀ ਚ ਮੇ ਕਰਕੇ ਜਿਹੜਾ ਚੇਤਨ ਹੈ ਜਾਗਰਤ ਅਵਸਥਾ ਦਾ ਪ੍ਰਕਾਸ਼ ਕੇ ਜੀਆਂ ਦਾ ਉਹ ਸਾਖੀ ਹੈ। ਸੂਖਮ ਤੇ ਉਸ ਵੇਲੇ ਆਪਣੇ ਸੁਖੋਪਤ ਅਵਸਥਾ ਨਹੀਂ ਹੁੰਦੀ। ਸੁਖੋਪਤ ਅਵਸਥਾ ਵਿਚ ਜਦੋਂ ਚੇਤਨ ਸੱਤਾ ਮਾਤਰ ਮਿਲਿਆ ਹੋਇਆ ਉਸ ਵੇਲੇ ਸੁਪਨ ਅਵਸਥਾ ਦਾ ਵੀ ਤੇ ਜਾਗਰਤ ਅਵਸਥਾ ਕੋਈ ਗਿਆਨ ਨਹੀਂ ਹੁੰਦਾ। ਸੱਤਾ ਮਾਤਰ ਹੋ ਕੇ ਚੇਤਨ ਅਵਿਦਿਆ ਵਿਕਤੀ ਨਾਲ ਮਿਲ ਕਰਕੇ ਪ੍ਰਕਾਸ਼ ਰਿਹਾ ਹੈ ਸੁਖੋਪਤ ਅਵਸਥਾ ਨੂੰ। ਜਦੋਂ ਸੁਪਨ ਅਵਸਥਾ ਹੁੰਦੀ ਹੈ ਉਦੋਂ ਇਹ ਜਾਗਰਤ ਅਵਸਥਾ ਦੇ ਜਿੰਨੇ ਪਦਾਰਥ ਵੇਖੇ ਹੈ ਸਾਰਿਆਂ ਨੂੰ ਪ੍ਰੀਤ ਨਾੜੀ ਹੈ ਵਾਰ ਨਾਲ ਸੋਮਾ ਹਿੱਸਾ ਬਰੀਕ ਉਹਦੇ ਚਿਸਤ ਹੋ ਕੇ ਏਡੇ ਜਗਤ ਨੂੰ ਏਡੇ ਪਸਾਰੇ ਨੂੰ ਪਹਾੜਾਂ ਨੂੰ ਆਕਾਸ਼ ਨੂੰ ਜ਼ਮੀਨ ਨੂੰ ਚੰਦ ਨੂੰ ਸੂਰਜ ਨੂੰ ਹਾਥੀਆਂ ਨੂੰ ਘੋੜਿਆਂ ਨੂੰ ਸਾਰੀ ਰਚਨਾ ਨੂੰ ਰਚ ਲੈਂਦਾ। ਬਾਲ ਨੂੰ ਸੋਵਾਂ ਹਿੱਸਾ ਬਰੀਕ ਉਹ ਨਾੜੀ ਹੁੰਦੀ ਹੈ ਉਹਦੇ ਵਿੱਚ ਇੰਨੀ ਰਚਨਾ ਨੂੰ ਰਚ ਲੈਂਦਾ। ਉਹ ਸੂਖਮ ਸੁਪਨ ਅਵਸਥਾ ਹੈ ਉਹਦਾ ਵੀ ਜਿਹੜਾ ਸੂਖਮ ਬਿਰਤੀ ਨਾਲ ਮਿਲ ਕੇ ਪ੍ਰਕਾਸ਼ਣ ਵਾਲਾ ਹੈ ਉਹ ਚੇਤਨ ਸਾਖੀ ਹੈ। ਸਥੂਲ ਤੇ ਸੂਖਮ ਤੇ ਕਾਰਨ ਇਹ ਤਿੰਨਾਂ ਦੇਹਾਂ ਦਾ ਜਿਹੜਾ ਪ੍ਰਕਾਸ਼ਕ ਹੈ ਤਿੰਨਾਂ ਦੇਹਾਂ ਤੋਂ ਜਿਹੜਾ ਸੁਤੰਤਰ ਹੈ ਤਿੰਨਾਂ ਜਿਹੜਾ ਵਿਵਚਾਰੀ ਬਦਲਦਾ ਨੀ ਇੱਕ ਰਸ ਰਹਿੰਦਾ ਉਹ ਸਾਖੀ ਸਰੂਪ ਤੁਰਿਆ ਪਦ ਹੈ।
ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ
ਤੁਰਿਆ ਅਵਸਥਾ ਹਰੀ ਆਪ ਹੈ ਪਰਮੇਸ਼ਰ। ਇਹ ਸਤਿਗੁਰਾਂ ਦੁਆਰਾ ਭਾਈ ਜਾਣਨਾ ਕਰੋ ਸਤਿਗੁਰੂ ਸਾਹਿਬ ਦੁਆਰਾ ਪ੍ਰਾਪਤ ਹੁੰਦੀ ਆਪੋ ਨੀ ਜਾਣੀ ਜਾਂਦੀ ਨਹੀਂ ਤਾਂ ਜਾਗਰ ਸੁਪਨ ਸੁਖੋ ਤਿੰਨਾਂ ਅਵਸਥਾ ਜੀ ਵਿਚਦੇ ਰਹਿੰਦੇ ਹੈ ਵੇਰਮੀ ਤਿੰਨਾਂ ਕਾਂਡਾਂ ਦਾ ਕਥਨ ਕਰੀ ਜਾਂਦਾ ਹੈ।
ਆਰਾਮ ਭਗਤ ਗੁਰ ਸੇਵਾ ਤਰਨਾ
ਜੋ ਰਾਮ ਪਰਮੇਸ਼ਰ ਦੀ ਭਗਤੀ ਕਰਦੇ ਹੈ ਤੇ ਸਤਿਗੁਰਾਂ ਦੀ ਟਹਿਲ ਕਰਦੇ ਹੈ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਗੁਰਾਂ ਦੀ ਸੇਵਾ ਕਰਕੇ ਜੋ ਰਾਮ ਦੀ ਭਗਤੀ ਕਰਦੇ ਹੈ ਉਹ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਂਦੇ ਤਰਨਾ ਹੁੰਦਾ ਉਹਨਾਂ ਦਾ।
ਬਾਹੁੜ ਜਨਮ ਨਾ ਹੋਏ ਹੈ ਮਰਨਾ
ਫਿਰ ਉਹ ਮੁੜ ਕੇ ਮਾਤਾ ਦੇ ਗਰਭ ਵਿਚ ਆ ਕੇ ਉਲਟੇ ਨੀ ਨੌ ਮਹੀਨੇ ਲਮਕਣਾ ਪੈਂਦਾ ਪੁੱਠੇ ਮੁਖ ਤਲੇ ਪੈਰ ਉਪਰੇ ਬਸੰਦੋ ਕੋਥੜੇ ਥਾਂ ਨਾ ਦੱਸੋ ਧਨੀ ਕਿਉਂ ਵਸਾਰੇ ਉਹਦੇ ਨੇ ਜਿਸ ਦੇ ਨਾ ਹੈ। ਇਸ ਪ੍ਰਕਾਰ ਜਨਮ ਦਾ ਦੁੱਖ ਵੀ ਮਿਟ ਜਾਂਦਾ ਅੱਗੇ।
ਬਾਹੁੜ ਜਨਮ ਨਾ ਹੋਏ ਹੈ ਮਰਨਾ
ਨਾ ਮਰਨ ਦਾ ਦੁੱਖ ਹੁੰਦਾ। 70,000 ਬਿੱਛੂ ਜਿਸ ਬਿੱਛੂ ਦੇ ਡੰਗ ਮਾਰਨ ਤੋਂ ਪੱਥਰ ਖਿੱਲ ਹੋ ਕੇ ਸੰਖੀਆ ਬਣ ਜਾਂਦੇ ਹੈ ਉਹ ਬਿੱਛੂ ਦਾ 70,000 ਇਕੱਠਾ ਆਤਮ ਪ੍ਰਾਣ ਚ ਲਿਖਿਆ ਡੰਗ ਮਾਰੇ ਇੰਨਾ ਮਰਨ ਦੀ ਪੀੜ ਹੁੰਦੀ ਹੈ। ਜਦੋਂ ਦੇਹ ਵਿੱਚੋਂ ਜੀਵ ਨੂੰ ਕੱਢਿਆ ਜਾਂਦਾ ਉਤੋਂ ਬੇਹੋਸ਼ ਹੋ ਜਾਣਾ ਕਿਸੇ ਪ੍ਰਕਾਰ ਦਾ ਇਹ ਜਿਹੜਾ ਸਰੀਰ ਨੂੰ ਮੂਰਛਾ ਖਾ ਜਾਣੀ ਜਾਂ ਪਤਾ ਨੀ ਲੱਗਣਾ ਸੁੱਤੇ ਸਵਾਸ ਨਿਕਲਦੇ ਪ੍ਰਤੀਤ ਹੋਣੇ ਇਹਦੇ ਨਾਲ ਸੁਖਾਲਾ ਮਰਨਾ ਨਹੀਂ ਹੈ। ਸੁਰਦੇਵ ਮਾਨ ਤੋਂ ਜਦੋਂ ਪਰੇ ਹੋ ਕੇ ਪੰਡਿਤ ਈਸ਼ਵਰ ਸਿੰਘ ਜੀ ਦਰਖਤ ਜਿਹੜੇ ਸਨ ਦੌਦਰ ਵਾਲੇ ਉਹ ਜਦੋਂ ਚੜਾਈ ਕਰਨ ਲੱਗੇ ਮਲਕ ਦਾ ਕਾਲਾ ਸਿੰਘ ਪਾਸ ਬੈਠਾ ਸੀ ਉਸ ਨੂੰ ਪੁੱਛਿਆ ਬਾਬਾ ਜੀ ਇਹ ਕਿਤਨੀ ਕੁ ਮਰਨ ਦੀ ਪੀੜ ਹੈ। ਕਹਿਣ ਲੱਗੇ ਭਾਈ ਜਿਵੇਂ ਕੋਈ ਮੂੰਹ ਥਾਣੀ ਪਾ ਕੇ ਬਾਲੀ ਕੰਡਿਆਂ ਵਾਲੀ ਝਾੜੀ ਵਾਲੀ ਛਾਪੇ ਨੂੰ ਬੇਰੀ ਦੇ ਨੂੰ ਕੋਈ ਮੂਲ ਦੁਆਰੇ ਥਾਣੀ ਕੱਢੇ ਉਹਦੀ ਜਿਵੇਂ ਹੱਡੀਆਂ ਤੇ ਸਾਰੀ ਚਰਬੀ ਇਕੱਠੀ ਹੋਣ ਨਾਲ ਪੀੜ ਹੁੰਦੀ ਹੈ ਮਰਨ ਦੀ ਪੀੜ ਕਿਤਨੀ ਹੈ। ਪਰ ਉਸ ਪੀੜ ਨੂੰ ਵਿਚਾਰ ਵਾਲੇ ਮਹਿਸੂਸ ਨਹੀਂ ਕਰਦੇ ਆਪਦੇ ਗਿਆਨ ਜਦੋਂ ਸਥਿਤ ਹੋਈ ਗਏ ਫਿਰ ਉਹਨੂੰ ਪ੍ਰਤੀਤ ਨਹੀਂ ਹੁੰਦੀ। ਇਸ ਪ੍ਰਕਾਰ ਉਹ ਮਰਨ ਦਾ ਜਿਹੜਾ ਦੁੱਖ ਹੈ
ਬਾਹੁੜ ਜਨਮ ਨਾ ਹੋਏ ਹੈ ਮਰਨਾ
ਮਰਨ ਤੇ ਜੰਮਣ ਦਾ ਦੁੱਖ ਨਹੀਂ ਹੁੰਦਾ ਮੁਕਤ ਹੋ ਜਾਂਦੇ ਉਹ ਪੁਰਖ।
ਰਹਾਉ ਚਾਰ ਪਦਾਰਥ ਕਹਿ ਸਭ ਕੋਈ
ਚਾਰ ਪਦਾਰਥ ਸਾਰੇ ਕਹਿੰਦੇ ਆ ਧਰਮ ਅਰਥ ਕਾਮ ਮੋਖ
ਸਿਮਰਤ ਸ਼ਾਸਤ ਪੰਡਿਤ ਮੁਖ ਸੋਈ
27 ਸਿਮਰਤੀਆਂ ਪੜੀਏ 6 ਸ਼ਾਸਤਰ ਪੜੀਏ 4 ਵੇਦ ਪੜੀਏ ਪੰਡਿਤ ਜਿਹੜੇ ਮੁਖੀ ਹਨ ਵਿਆਸ ਆਦਿਕ ਸਭ ਕੋਈ ਇਸ ਪ੍ਰਕਾਰ ਮੁਖੋਂ ਉਚਾਰਨ ਕਰਦੇ ਹੈ ਸੋ
ਬਿਨ ਗੁਰ ਅਰਥ ਵਿਚਾਰ ਨਾ ਪਾਇਆ
ਸਾਹਿਬ ਤੋਂ ਇਹਨਾਂ ਪਦਾਰਥਾਂ ਦੇ ਜਿਹੜਾ ਅਰਥ ਦਾ ਵਿਚਾਰ ਹੈ ਨਾ ਸਰੂਪ ਦੇ ਗਿਆਨ ਦਾ ਕਿ ਧਰਮ ਅਰਥ ਕਾਮ ਉਹ ਕਿਹੜੇ ਪਦਾਰਥ ਨੇ। ਧਰਮ ਹੈ ਸੱਚੇ ਆਨੰਦ ਰੂਪ ਦਾ ਜਾਣਨਾ ਅਰਥ ਪਦਾਰਥ ਹੈ ਨਾਮ ਮਾਰਾ ਸਾਹਿਬ ਦਾ ਅਤੇ ਇਸੇ ਪ੍ਰਕਾਰ ਮੁਕਤ ਹੈ ਜੀਵ ਹੀ ਏਕਤਾ ਹੋਣੀ ਇਸੇ ਪ੍ਰਕਾਰ ਕਾਮਨਾਵਾਂ ਪੂਰੀਆਂ ਕਰਨੀਆਂ, ਪਰਮੇਸ਼ਰ ਦੇ ਦਰਸ਼ਨ ਕਰਨੇ। ਇਹ ਬਿਨਾਂ ਗੁਰੂ ਸਾਹਿਬ ਤੋਂ ਇਹਨਾਂ ਪਦਾਰਥਾਂ ਦੇ ਅਰਥ ਸੁਲਾਣ ਦੀ ਵਿਚਾਰ ਨੂੰ ਕਿਸੇ ਨੂੰ ਪਾਇਆ ਨਹੀਂ, ਐਵੇਂ ਪਦਾਰਥਾਂ ਵਿੱਚ ਹੀ ਫਸੇ ਰਹਿੰਦੇ ਆ। ਕੋਈ ਧਰਮ ਆਪਦਾ ਤਿਲਕ ਜਨੂ ਆਦਿਕ ਮੰਨੀ ਬੈਠਾ, ਕੋਈ ਕੁਛ ਮੰਨੀ ਬੈਠਾ, ਕੋਈ ਕੁਛ ਮੰਨੀ ਬੈਠਾ। ਧਰਮ ਸੱਚ ਆਨੰਦ ਰੂਪ ਜੀਵ ਦਾ ਹੈ, ਉਸਦੀ ਵਿਚਾਰ ਨੂੰ ਅਰਥ ਦੀ ਵਿਚਾਰ ਨੂੰ ਅਸਲੀ ਨੂੰ ਪਦਾਰਥ ਨਾਮ ਹੈ, ਇਸ ਵਿਚਾਰ ਨੂੰ ਕਿਸੇ ਨੂੰ ਪਾਇਆ ਨਹੀਂ ਹੈ ਬਿਨਾਂ ਗੁਰਾਂ ਤੋਂ।
ਮੁਕਤ ਪਦਾਰਥ ਭਗਤ ਹਰ ਪਾਇਆ,
ਉਹ ਮੁਕਤੀ ਰੂਪੀ ਪਦਾਰਥ ਭਾਈ ਹਰੀ ਦੀ ਭਗਤੀ ਕਰਕੇ ਪਾਇਆ, ਜਿਸ ਕਿਸੇ ਨੇ ਪਾਇਆ। ਮਹਾਰਾਜ ਦੀ ਭਗਤੀ ਤੋਂ ਬਗੈਰ ਸੁਖ ਨਾਹੀਂ ਰੇ, ਹਰ ਭਗਤ ਬਿਨਾਂ ਕਿਸੇ ਨੂੰ ਸੁਖ ਨਹੀਂ ਪ੍ਰਾਪਤ ਹੋਇਆ। ਮਹਾਰਾਜ ਦੀ ਬੰਦਗੀ ਕਰੀ ਤੋਂ ਬਗੈਰ
ਜਾ ਕੇ ਹਿਰਦੈ ਵਸਿਆ ਹਰ
ਸੋਈ, ਸੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਵਸ ਗਿਆ ਹੈ।
ਗੁਰਮੁਖ ਭਗਤ ਪ੍ਰਾਪਤ ਹੋਈ,
ਗੁਰਾਂ ਦੁਆਰਾ ਪਰਮੇਸ਼ਰ ਦੀ ਭਗਤੀ ਪ੍ਰਾਪਤ ਹੁੰਦੀ ਹੈ।
ਹਰ ਕੀ ਭਗਤ ਮੁਕਤ ਆਨੰਦ,
ਪਰਮੇਸ਼ਰ ਦੀ ਭਾਵ ਭਗਤੀ ਕਰਨੇ ਕਰਕੇ ਹੀ ਪੁਰਖ ਮੁਕਤ ਹੁੰਦਾ। ਮੁਕਤ ਪੁਰਖ ਵਾਲੀ ਨੂੰ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਪੂਰਨ ਬ੍ਰਹਮਾਨੰਦੀ ਉਹਨੂੰ ਪ੍ਰਾਪਤ ਹੁੰਦਾ ਹੈ।
ਗੁਰਮਤ ਪਾਏ ਪਰਮਾਨੰਦ,
ਗੁਰਮਤ ਦੁਆਰਾ ਭਾਈ ਪਰਮਾਨੰਦ ਰੂਪ, ਜਿਸ ਆਨੰਦ ਦੇ ਬਰਾਬਰ ਹੋਰ ਕੋਈ ਆਨੰਦ ਨਹੀਂ, ਜਿਸ ਨੂੰ ਪਾ ਕੇ ਫਿਰ ਪਾਉਣੇ ਜੋ ਕੋਈ ਚੀਜ਼ ਨਹੀਂ ਰਹਿੰਦੀ। ਪਰ ਸ੍ਰੀ ਜੀ ਨੇ ਕਿਹਾ, ਇੱਕ ਵਾਰ ਹੋਏ ਦਰਸ਼ਨ ਜਾਂ ਕੋ, ਦੇਖਣ ਯੋਗ ਨਹੀਂ ਰਹੇ ਪੁਰ ਨਾ ਕੋ। ਇੱਕ ਵਾਰੀ ਜਿਹਨੂੰ ਦਰਸ਼ਨ ਹੋ ਜਾਂਦਾ ਨਾ ਉਸਦਾ ਜਲਵਾ, ਫਿਰ ਦੇਖਣ ਵਾਲੀ ਚੀਜ਼ ਕੋਈ ਨਹੀਂ ਰਹਿ ਜਾਂਦੀ ਬਕਾਇਆ, ਕਿ ਜੇ ਇਹਨੂੰ ਮੁੜ ਕੇ ਫਿਰ ਦੇਖਣਾ। ਐਸਾ ਉਹ ਆਨੰਦ ਸਰੂਪ ਪਰਮਾਨੰਦ ਪ੍ਰਾਪਤ ਹੁੰਦਾ ਹੈ।
ਜਿਨ ਪਾਇਆ ਗੁਰ ਦੇਖ ਦਿਖਾਇਆ,
ਜਿਸ ਨੂੰ ਪਾਇਆ ਗੁਰੂ ਸਾਹਿਬ ਦੇ ਦਰਸ਼ਨ ਜਿਨ ਵੇਖੇ ਹੈ, ਤੇ ਗੁਰੂ ਸਾਹਿਬ ਦੀ ਕੋਈ ਅਗਿਆਨੀ ਨਾ ਹੋਵੇ ਅਤੇ ਦੇਵਚਾਰਾ ਨਾ ਹੋਵੇ, ਜਿਨ ਆਪ ਆਪਣੇ ਸਰੂਪ ਨੂੰ ਵੇਖਿਆ ਹੋਇਆ ਹੋਵੇ, ਤੇ ਸਿੱਖਾਂ ਦੇ ਤਾਂ ਹੀ ਵਿਖਾਇਆ ਹਸਤਾਵਲ ਵੱਟ ਅਤੇ ਜਿਵੇਂ ਔਲਾ ਰੱਖ ਦੀਦਾ, ਐ ਪ੍ਰਗਟ ਕਰਕੇ ਜਿਨ੍ਹਾਂ ਗੁਰਾਂ ਨੂੰ ਦਿਖਾ ਦਿੱਤਾ ਹੈ। ਜਿਸ ਕਿਸੇ ਨੂੰ ਪਾਇਆ ਗੁਰਾਂ ਦੁਆਰਾ ਪਾਇਆ ਹੈ। ਗੁਰੂ ਸਾਹਿਬ ਜੋ ਆਪ ਵੇਖਣ ਵਾਲੇ ਨੇ ਉਸ ਰੂਪ ਨੂੰ, ਤੇ ਸਿੱਖਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਆਸਾ ਮਾਹੇ ਨਿਰਾਸ ਬੁਝਾਇਆ,
ਜਿਹੜਾ ਸੰਸਾਰ ਆਸਾ ਰੂਪ ਹੈ, ਆਸਾ ਕਰਦਾ ਜਗੂਆ, ਆਸਾ ਮਰੇ ਨਾ ਜਾਏ, ਆਸਾ ਰੂਪ ਜਗ ਦੇ ਵਿੱਚ ਨਿਰਾਸ਼ ਰਹਿਣਾ, ਇਹ ਸੰਸਾਰ ਦੀ ਆਸ ਨਹੀਂ ਕਰਨੀ। ਇਸ ਪ੍ਰਕਾਰ ਮਹਾਰਾਜ ਜਿਨ੍ਹਾਂ ਨੂੰ ਬੁਝਾਇਆ ਸਮਝਾਇਆ, ਉਹ ਸਮਝ ਕੇ ਨਿਹਾਲ ਹੋ ਗਏ ਹਨ।
ਦੀਨਾ ਨਾਥ ਸਰਵ ਸੁਖ ਦਾਤਾ,
ਉਹ ਪਰਮੇਸ਼ਰ ਸਾਰਿਆਂ ਗਰੀਬਾਂ ਦਾ ਨਾਥ ਸਵਾਮੀ ਹੈ, ਸਾਰਿਆਂ ਸੁਖਾਂ ਦਾ, ਜੋ ਬਰਮਾ ਦੀ ਪਦਵੀ ਤੱਕ ਸੁਖ ਮੰਨੇ ਰਾਜੇ ਤੋਂ ਲਾ ਕੇ, ਉਹਨਾਂ ਸਾਰਿਆਂ ਸੁਖਾਂ ਦਾ ਦਾਤਾ ਹੈ।
ਨਾਨਕ ਹਰ ਚਰਨੀ ਮਨ ਰਾਤਾ,
ਫਿਰ ਬਲਕਿ ਜੀਵਨ ਮੁਕਤ ਨੂੰ ਇੰਨਾ ਆਨੰਦ ਹੈ, ਬ੍ਰਹਮਾ ਨੂੰ ਸਾਰੀ ਉਮਰ ਚ ਓਨਾ ਆਨੰਦ ਨੀ, ਜਿੰਨਾ ਜੀਵਨ ਮੁਕਤ ਪੁਰਖ ਦੇ ਤਾਂ ਆਨੰਦ ਹੈ। ਵਸਿਸ਼ਠ ਮੁਨੀ ਜੀ ਨੇ ਕਿਹਾ ਕਿ 14 ਵਾਰੀ ਜੀਵਨ ਮੁਕਤ ਅੱਖ ਆਦਿ ਫੜਕੇ ਖੋਲੇ ਤੇ ਨੀਚੇ, ਜਿੰਨਾ ਉਹਨੂੰ ਆਨੰਦ ਹੈ ਨਾ ਵਾਹਿਗੁਰੂ ਦੀ ਪ੍ਰਾਪਤੀ ਦਾ, ਬ੍ਰਹਮਾ ਨੂੰ ਸਾਰੀ ਉਮਰ ਚ ਇੰਨਾ ਆਨੰਦ ਨਹੀਂ ਹੈ। ਸੋ ਏਡਾ ਵੱਡਾ ਆਨੰਦ ਪਰਮੇਸ਼ਰ ਦਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਨਾਨਕ ਹਰ ਚਰਨੀ ਮਨ ਰਾਤਾ,
ਉਹਨਾਂ ਦਾ ਮਨ ਹਰੀ ਦੇ ਚਰਨਾਂ ਕਮਲਾਂ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਗੁਰਸਿੱਖੋ ਰੰਗਿਆ ਗਿਆ।
ਗੌੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹਿ ਸੁਖਾਲੀ।
ਮਹਾਰਾਜ ਸਾਹਿਬ ਕੋਈ ਦੇਹ ਸਰੀਰ ਛੁੱਟੀ ਪਈ ਸੀ, ਉਹਨੂੰ ਵੇਖ ਕੇ ਮਹਾਰਾਜ ਸਾਹਿਬ ਦੇਹ ਦਾ ਤੇ ਜੀਵ ਦਾ ਆਪੋ ਵਿੱਚ ਜਿਹੜਾ ਸੰਵਾਦ ਹੈ, ਇਹ ਵੇਦ ਆਦਿਕਾਂ ਵੀ ਲਿਖਿਆ ਹੋਇਆ, ਹਜੂਰ ਅੰਤਰਯਾਮੀ ਉਹ ਦੇਹ ਦੇ ਸੱਚੇ ਪਾਤਸ਼ਾਹ ਸਾਖੀ ਰੂਪ ਹੋ ਕੇ ਅਤੇ ਦੇਹ ਵਸਿਸ਼ਟ ਬੁੱਧੀ ਦੇ ਤਾਈ ਸਿੱਖਿਆ ਗੁਰੂ ਮਹਾਰਾਜ ਸਾਹਿਬ ਨਾਲੇ ਜੀਵ ਨੂੰ ਸਿੱਖਿਆ ਦੇਣਗੇ, ਨਾਲੇ ਇਸ ਦੇਹ ਨੂੰ ਸਿੱਖਿਆ ਦੇਣਗੇ ਮਨੁੱਖਾਂ ਦੇ ਪਾ ਕੇ, ਐਵੇਂ ਜਿਹਨਾਂ ਅਜਾਈ ਗੁਆਲੀ ਹੈ, ਇਹ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਹਨ। ਜੀਵ ਆਤਮਾ ਨੂੰ ਵੀ ਸਿੱਖਿਆ ਦੇਣਗੇ, ਦੇਹ ਨੂੰ ਵੀ ਦੇਣਗੇ। ਦੇਹ ਉਲਾਮਾ ਜੀਵ ਆਤਮਾ ਨੂੰ ਦੇਵੇਗੀ ਤੇ ਜੀਵ ਆਤਮਾ ਦੇਹ ਨੂੰ ਉਲਾਮਾ ਦੇਵੇਗਾ। ਦੋਹਾਂ ਦਾ ਸੰਵਾਦ ਗੁਰੂ ਸਾਹਿਬ ਕਰਦੇ ਹੋਏ ਆਪ ਤਟਸਥੀ ਹੋ ਕੇ ਦੋਹਾਂ ਤੋਂ ਨਿਆਰੇ ਹੋ ਕੇ ਉਪਦੇਸ਼ ਦੇਣਗੇ।
ਗੌੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹਿ ਸੁਖਾਲੀ।
ਚੇਤੀ ਗੌੜੀ ਦੀ ਜਾਤੀ ਹੈ, ਜਿਵੇਂ ਗੁਆਰੇ ਦੀ ਸੀ ਪਿਛਲੀ, ਇਹ ਗੌੜੀ ਚੇਤੀ ਹੈ ਦੂਸਰੀ। ਪਹਿਲੇ ਪਾਤਸ਼ਾਹ ਹਜ਼ੂਰ ਨੂੰ ਚਾਰਨ ਕਰਦੇ ਹਨ।
ਅੰਮ੍ਰਿਤ ਕਾਇਆ ਰਹੇ ਸੁਖਾਲੀ,
ਇਹ ਮੇਰੀ ਦੇਹ ਤੂੰ ਆਪਣੇ ਆਪ ਨੂੰ ਅਮਰ ਮੰਨ ਕੇ ਜੀਵ ਆਤਮਾ ਕਹਿੰਦਾ ਸੁਖਾਲੀ ਨੀ ਕਿ ਮੈਂ ਕਦੇ ਨੀ ਮਰਾਂਗੀ, ਬਾਕੀ ਲੋਕ ਮਰੀ ਜਾਂਦੇ ਮੈਂ ਸਦਾ ਜਿਉਂਦੀ ਰਹਾਂਗੀ। ਇਸ ਪ੍ਰਕਾਰ ਤੂੰ ਆਪਣੇ ਆਪ ਨੂੰ ਮ੍ਰਿਤੂ ਤੋਂ ਰਹਿਤ ਮੰਨ ਕੇ ਹਰ ਵਾਰ ਚੰਗੇ ਪਦਾਰਥ ਖਾਣੀ ਹੈ, ਚੰਗੇ ਭੋਗਦੀ ਹੈ, ਬਾਰੀ ਸੁਖ ਵਾਲੀ ਬਣੀ ਰਹਿੰਦੀ ਹੈ।
ਬਾਜੀ ਇਹੋ ਸੰਸਾਰੋ,
ਇਹ ਕਹੂੰਗੀ ਸਾਰਾ ਸੰਸਾਰ ਦਾ ਮਾਰਨ ਜਿਵੇਂ ਬਾਜੀ ਪਾਈ ਹੁੰਦੀ ਬਾਜੀ ਕਰਦੀ, ਇਹੋ ਜਿਹਾ ਹੈ ਇਹ ਸਦਾ ਕਾਇਮ ਨੀ ਰਹਿਣਾ। ਤੂੰ ਇਹਨੂੰ ਸੱਚਾ ਬਾਜੀ ਨੂੰ ਕਿਉਂ ਸੰਸਾਰ ਨੂੰ ਸੱਚਾ ਮੰਨੀ ਬੈਠੀ ਹੈ, ਇਹ ਸਦਾ ਨੀ ਤੂੰ ਰਹਿਣਾ ਸੰਸਾਰ ਵਿਚ।
ਲੱਭ ਲੋਭ ਮੁੱਚ ਕੂੜ ਕਮਾਵ ਹੈ,
ਜੀਵ ਨੂੰ ਉਲਾਮਾ ਦਿੰਦੀ ਹੈ ਜਿਵੇਂ ਇਸਤਰੀ ਦੇ ਪਤੀ ਦਾ ਆਪੋ ਵਿਚ ਝਗੜਾ ਹੋਵੇ। ਇਹ ਕਹਿੰਦੀ ਹੈ ਦੇਹ ਜੀਵ
ਲੱਭ ਲੋਭ ਮੁੱਚ ਕੂੜ ਕਮਾਵ ਹੈ,
ਲੱਭ ਖਾਣ ਦਾ ਵਾਹਲਾ ਕਰਦਾ ਹੈ, ਲੋਭ ਜੋੜਨ ਦਾ ਬਹੁਤਾ ਕਰਦਾ ਹੈ, ਇਹ ਝੂਠ ਦੀਆਂ ਕਮਾਈਆਂ ਮੁੱਚ ਬਹੁਤੀਆਂ ਕਮਾਉਂਦਾ ਤੂੰ ਹਰ ਵਕਤ।
ਬਹੁਤ ਉਠਾਵ ਹੈ ਭਾਰ,
ਤੂੰ ਸਿਰ ਤੇ ਜੀਵ ਭਾਰ ਚੱਕੀ ਬੈਠਾ ਹੈ, ਮੈਨੂੰ ਮਨੁੱਖਾ ਦੇਹ ਨੂੰ ਪਾ ਕੇ ਤਾਂ ਇਹੋ ਜਿਹੀਆਂ ਕਰਤੂਤਾਂ ਕਰਨੀਆਂ ਸੀ, ਮਨੁੱਖ ਬਣ ਕੇ ਤਾਂ ਲਾਲਚ ਹੀ ਫਸਣਾ ਸੀ, ਮਨੁੱਖ ਬਣ ਕੇ ਖਾਣ ਵਿਚ ਹੀ ਫਸਣਾ ਸੀ, ਮਨੁੱਖ ਬਣ ਕੇ ਬਾਹਲਾ ਪਾਪਾਂ ਦਾ ਭਾਰ ਸੋਣਾ ਸੀ, ਕੂੜ ਹੀ ਕਮਾਉਣਾ ਸੀ, ਯੋਗ ਨੀ ਕਰਦਾ ਤੂੰ।
ਤੂੰ ਕਾਇਆ ਮੈਂ ਰੁਲਦੀ ਦੇਖੀ,
ਜੀਵ ਆਤਮਾ ਅੱਗੋਂ ਕਹਿੰਦਾ ਹੇ ਕਾਇਆ ਦੇ ਮੈਂ ਤੈਨੂੰ ਵੇਖਿਆ ਜਦੋਂ ਮੈਂ ਚਲਿਆ ਜਾਣਾ ਦੇਹ ਵਿਚੋਂ ਨਿਕਲ ਕੇ, ਉਦੋਂ ਤੂੰ ਮਿੱਟੀ ਬਣ ਜਾਂਦੀ ਹੈ, ਇਹ ਖਾਕ ਬਣੀ ਹੋਈ ਰੁਲਦੀ ਦੇਖਿਆ ਮੈਂ ਤੈਨੂੰ।
ਜਿਉਂ ਧਰ ਉੱਪਰ ਸ਼ਾਰੋ,
ਜਿਵੇਂ ਧਰਤੀ ਤੇ ਸਵਾਹ ਪਈ ਹੁੰਦੀ ਹੈ ਤੇਰੀ ਚਿਖਾ ਚ ਸਵਾਹ ਬਣ ਜਾਂਦੀ ਹੈ, ਜੇ ਕਬਰ ਚ ਪਾ ਦੇ ਉਹ ਵੀ ਮਿੱਟੀ ਬਣ ਜਾਂਦੀ ਹੈ, ਜਿਵੇਂ ਧਰਤੀ ਤੇ ਸਵਾਹ ਉੱਡਦੀ ਹੁੰਦੀ ਹੈ, ਐ ਤੂੰ ਉੱਡਦੀ ਫੁਰਦੀ ਹੈ, ਤੇਰੀ ਗੱਲ ਨੀ ਕੋਈ ਪੁੱਛਦਾ, ਇਹ ਤੇਰੀ ਹਾਲਤ ਵੀ ਉਹ ਮੈਂ ਵਿਚੋਂ ਚਲਿਆ ਜਾਂਦਾ, ਇਹ ਜੀਵ ਆਤਮਾ ਦੇਹ ਨੂੰ ਕਹਿ ਰਿਹਾ ਹੈ।
ਸੁਣ ਸੁਣ ਸਿੱਖ ਹਮਾਰੀ,
ਅੱਗੋਂ ਕਹਿੰਦੀ ਹੈ ਸੁਣ ਹੇ ਜੀਵ ਪਤੀ, ਸੁਣ ਸਰਦਾ ਤੇ ਵਿਸ਼ਵਾਸ ਰੂਪੀ ਕਰਨਾ ਦੁਆਰਾ, ਸੁਣ ਸਤਿਗੁਰਾਂ ਦੇ ਉੱਤੇ ਵਿਸ਼ਵਾਸ ਕਰਕੇ ਸਤ ਸ਼ਾਸਤਰਾਂ ਦੁਆਰਾ ਮੇਰੀ ਸਿੱਖਾਂ ਨੂੰ ਸਰਵਣ ਕਰ।
ਸੁਕਿਰਤ ਕੀਤਾ ਰਹਿਸੀ ਮੇਰੇ ਜੀ ਅੜੇ,
ਜਿਹੜੇ ਤੂੰ ਪੁੰਨ ਕਰੇਗਾ ਨਾ ਮਨੁੱਖਾ ਦੇਹ ਨੂੰ ਪਾ ਕੇ, ਉਹ ਤੇਰੇ ਨਾਲ ਹੈ ਮੇਰੇ ਜੀ ਪਤੀ ਨਾਲ ਰਹਿਣਗੇ, ਇਸ ਕਰਕੇ ਤੂੰ ਚੰਗੇ ਕੰਮ ਕਰ, ਪੈਰੇ ਨਾ ਕਰ, ਪੈਰੇ ਕੰਮਾਂ ਕਰਕੇ ਦੋ ਜੀ ਜਾ ਕੇ ਸਜਾਵਾਂ ਮਿਲਣੀਆਂ, ਨਾਨਕ ਉਹ ਗੁਣ ਜਿੱਤਦੇ ਤੇਰੇ ਗਲੀ ਜ਼ਜ਼ੀਰ, ਜਿੰਨੇ ਗੁਨਾਹ ਕਰੇਗਾ ਉਹਨੇ ਸੰਗਲ ਪੈਣਗੇ ਤੇਰੇ ਗਲ ਵਿਚ, ਇਸ ਕਰਕੇ ਜਿਹੜੇ ਚੰਗੇ ਪੁੰਨਾਂ ਵਾਲੇ ਕੰਮ ਕਰੇਗਾ ਪਰਮੇਸ਼ਵਰ ਦਾ ਭਜਨ ਕੀਰਤਨ ਰੂਪ, ਉਹ ਤੇਰੇ ਨਾਲ ਰਹੇਗਾ ਪ੍ਰਲੋਕ ਚ ਸਹਾਇਤਾ ਕਰਨ ਵਾਸਤੇ।
ਬਹੁੜ ਨਾ ਆਵੇ ਬਾਰੀ,
ਅਤੇ ਮੁਰਗੇ ਤੈਨੂੰ ਮਨੁੱਖਾ ਦੇ ਵੀ ਬਾਰੀ ਨੀ ਮਿਲਣੀ, ਇਹ ਮਨੁੱਖਾ ਜਿਹਨੂੰ ਤੈਨੂੰ ਭਾਗਾਂ ਨਾਲ ਪ੍ਰਾਪਤ ਹੋਇਆ, ਇਸ ਵਿਚ ਤੂੰ ਮੁਕਤ ਹੋ ਜਾ।
ਰਹਾਉ ਹਉ ਤੁਧ ਆਖਾਂ ਮੇਰੀ ਕਾਇਆ,
ਜੀਵ ਆਤਮਾ ਕਹਿੰਦਾ ਇਹ ਮੇਰੀ ਕਾਇਆ ਦੇ ਮੈਂ ਤੇਰੇ ਤਾਈਂ ਆਖਦਾ ਹਾਂ,
ਤੂੰ ਸੁਣ ਸਿੱਖ ਹਮਾਰੀ,
ਤੂੰ ਤਾਂ ਮੇਰੀ ਸਿੱਖਿਆ ਤਾਂ ਸੁਣ ਲੈ, ਤੂੰ ਸਾਡੀ ਸਿੱਖਿਆ ਹੀ ਨੀ ਸੁਣਦੀ, ਹਰ ਰੋਜ਼ ਖਾਣ ਪੀਣ ਕੀ ਲੱਗੀ ਰਹਿੰਦੀ ਹੈ,
ਨਿੰਦਾ ਚਿੰਦਾ ਕਰੇ ਪਰਾਈ,
ਇਹ ਕਹਿਣ ਲੱਗਾ ਮੇਰੀ ਕੀ ਸਿੱਖਿਆ ਹੈ, ਕਹਿੰਦੀ ਸਾਡੀ ਸਿੱਖਿਆ ਸੁਣਨਾ ਕਰ, ਉਹ ਅੱਗੋਂ ਕਹਿਣ ਲੱਗੀ ਤੇਰੀ ਮੈਂ ਕੀ ਸਿੱਖਿਆ ਸੁਣਾ,
ਨਿੰਦਾ ਚਿੰਦਾ ਕਰੇ ਪਰਾਈ,
ਜੇ ਤੂੰ ਪਰਾਈ ਨਿੰਦਿਆ ਕਰਦੀ ਰਹਿੰਦੀ ਹੈ, ਚਿੰਦਿਆ ਆਪਦੀ ਉਸਤ ਕਰਦੀ ਰਹਿੰਦੀ ਹੈ, ਬਗਾਨੀ ਕਦੇ ਕਿਸੇ ਦੀ ਉਸਤ ਕਰਕੇ ਕਿਸੇ ਤੋਂ ਝੋਲੀ ਚੱਕ ਕੇ ਉਹ ਤੋਂ ਪੈਸੇ ਲੈ ਲੇ, ਕਦੇ ਕਿਸੇ ਦੀ ਨਿੰਦਿਆ ਕਰਕੇ ਉਹਨੂੰ ਥੱਲੇ ਗਿਰਾ ਕੇ ਉਹਨਾਂ ਦੀ ਪਾਲਟੀ ਬਾਜੀ ਬਣਾ ਲਈ, ਕਿਉਂ ਨਿੰਦਿਆ ਤੇ ਉਸਤੀ ਪਰਾਈ ਬਗਾਨੀ ਕਰਦੀ ਰਹਿੰਦੀ ਹੈ,
ਝੂਠੀ ਲਾਇਤ ਵਾਰੀ,
ਝੂਠੀ ਲਾਇਤ ਵਾਰੀ ਚੁਗਲੀ ਕਰਨੀ ਹੈ, ਲਾਤ ਵਾਰੀ ਵੇਤ ਵਾਰੀ ਦਾ ਨਾਮ ਦੇ ਚੁਗਲੀ ਕਰਨੀ, ਕਿਸੇ ਨੂੰ ਅਖਬਾਰ ਨਾਲ ਆਪਦੇ ਦਿਲ ਦੀ ਗੱਲ ਦੱਸ ਦੇਣੀ, ਹੁਣ ਗਾਹਾਂ ਜਾ ਕੇ ਉਹ ਝੂਠੀ ਅੱਗੇ ਲਾ ਦੇਣੀ ਚੁਗਲੀ, ਇਹਦਾ ਨਾਮ ਚੁਗਲੀ ਹੈ, ਲਾਇਤ ਵਾਰੀ ਚੁਗਲੀ ਲਾਉਣੀ ਹੈ ਤੂੰ।
ਵੇਲ ਪਰਾਈ ਜੋ ਹੈ ਜੀ ਅੜੇ,
ਉਲਾਮਾ ਦਿੱਤਾ ਦੇਹ ਦੇ ਤਾਈ ਜੀਵਨ, ਉਸ ਵੇਲੇ ਦੇਹ ਹੁਣ ਇਸ ਦੇ ਤਾਈ ਕਹਿੰਦੀ ਦੇਹ ਬਸੀਰ ਬੁੱਧ ਸਮਝਣੀ, ਦੇਹ ਤਾਂ ਮ੍ਰਿਤੂ ਪਈ ਹੈ ਨਾ ਅੱਗੇ, ਇਹਦੇ ਸਹਿਜ ਦੇਹ ਅਭਿਆਸ ਦੇ ਜਿਹੜੀ ਬੁੱਧ ਹੈ ਉਹਨੂੰ ਦੇਹ ਵਿਸ਼ਿਸ਼ਟ ਬੁੱਧ ਕਹੀ ਹੈ ਉਹਨਾਂ ਦੀ।
ਵੇਲ ਪਰਾਈ ਜੋ ਹੈ ਜੀ ਅੜੇ,
ਉਹ ਕਹਿਣ ਲੱਗੀ ਬੁੱਧ ਅੱਗੋਂ ਹੇ ਜੀਵ ਤੂੰ ਪਰਾਈਆਂ ਵੇਲਾਂ ਪਰਾਇਆ ਹੱਕ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ, ਪਰਾਈਆਂ ਇਸਤਰੀ ਵੇਲਾ ਨੂੰ ਜੋ ਦੇ ਤਾੜਦਾ ਰਹਿਣਾ ਹੈ, ਸੁੰਦਰ ਨਾਰੀ ਅਣਕ ਪ੍ਰਕਾਰੀ ਪਰ ਗ੍ਰਹਿ ਵਕਾਰੀ, ਭਾਵੇਂ ਘਰ ਚ ਸੋਹਣੀਆਂ ਇਸਤਰੀਆਂ ਹੋਣ, ਅਨੇਕ ਪ੍ਰਕਾਰ ਦੇ ਰੂਪ ਵਾਲੀਆਂ ਹੋਣ, ਫੇਰ ਵੀ ਪਰਾਏ ਘਰਾਂ ਦੇ ਬਗਾਨੇ ਖੋਰ ਚੱਕਦਾ ਫਿਰਦਾ, ਪਰਾਏ ਘਰਾਂ ਨੂੰ ਤੱਕਦਾ।
ਕਰਹਿ ਚੋਰੀ ਚੋਰੀ ਬੁਰਿਆਰੀ,
ਤੂੰ ਚੋਰੀ ਕਰਦੀ ਹੈ, ਇਹ ਕਿੱਡੀ ਬੁਰਿਆਰੀ ਬੁਰੇ ਕੰਮ ਕਰ ਰਹੀ ਹੈ।
ਹੰਸ ਚੱਲਿਆ ਤੂੰ ਪਿੱਛੇ ਰਹੀਏ,
ਜੀਵ ਆਤਮਾ ਕਹਿੰਦਾ ਹੇ ਦੇ, ਜਦੋਂ ਹੰਸ ਜੀਵ ਆਤਮਾ ਚੱਲਿਆ ਗਿਆ ਇੱਥੋਂ, ਤੂੰ ਇਹ ਪਿੱਛੇ ਦੁਨੀਆਂ ਚ ਰਹਿ ਜਾਏਗੀ ਮਿੱਟੀ ਦੀ ਢੇਰੀ ਬਣ ਕੇ।
ਛੁੱਟੜ ਹੋਈ ਹੈ ਨਾਰੀ,
ਇਸਤਰੀ ਹੁੰਦੇ ਮਾਲਕ ਨੇ ਉਗਣਾ ਵਾਲੀ ਜਾਣ ਕੇ ਛੱਡਦੇ, ਉਹ ਛੁੱਟੜ ਹੁੰਦੀ ਹੈ, ਉਹ ਛੁੱਟੜ ਇਸਤਰੀ ਵਾਂਗੂ ਤੂੰ ਹੋ ਜਾਏਗੀ, ਤੇਰੀ ਕਿਸੇ ਨੂੰ ਗੱਲ ਨੀ ਪੁੱਛਣੀ, ਚਾਤੀ ਜਾ ਕੇ ਮਸਾਲਾ ਚ ਫੂਕ ਆਉਣਗੇ ਜਾਂ ਗੱਬੇ ਆਉਣਗੇ।
ਤੂੰ ਕਾਇਆ ਰਹੀ ਹੈ ਸੁਪਨੰਤਰ,
ਤੂੰ ਸੁਪਨਾ ਰੂਪ ਜਿਹੜਾ ਸੰਸਾਰ ਹੈ ਇਹਦੇ ਵਿੱਚ ਹੀ ਪਰਚ ਰਹੀ ਹੈ, ਇਹਨੂੰ ਸੱਚਾ ਮਨ ਕਰਕੇ।
ਤੁਧ ਕਿਆ ਕਰਮ ਕਮਾਇਆ,
ਇਹ ਜੀਵ ਤਾਂ ਹੀ ਕਿਹੜਾ ਮੇਰੇ ਨਾਲ ਚੰਗਾ ਕੰਮ ਕਮਾ ਲਿਆ, ਮੈਨੂੰ ਮਨੁੱਖਾ ਦੇ ਇਹਨੂੰ ਪਾ ਕੇ, ਤੈਨੂੰ ਚਾਹੀਦਾ ਸੀ ਅੱਛੇ ਕੰਮ ਕਰਨੇ, ਤੈਂ ਕੋਈ ਚੰਗਾ ਕੰਮ ਨੀ ਕੀਤਾ ਹੈ।
ਕਰ ਚੋਰੀ ਮੈਂ ਜਾ ਕਿਸ ਲਿਆ,
ਕਹਿਣ ਲੱਗਾ ਹੇ ਦੇ, ਜਦੋਂ ਮੈਂ ਕੋਈ ਚੋਰੀ ਕਰਿਆ ਆ, ਮੈਂ ਕੋਈ ਪਦਾਰਥ ਲਾਇਆ ਆ,
ਤਾਂ ਮਨ ਭਲਾ ਭਾਇਆ,
ਮੈਨੂੰ ਫਟਕਾਰਿਆ ਕਿਉਂ ਨਾ, ਕਿ ਤੂੰ ਇਹ ਕੀ ਕੀਤਾ, ਤਾਂ ਤੇਰੇ ਮਨ ਚੰਗਾ ਲੱਗਾ ਕਿ ਚੰਗਾ ਹੋ ਗਿਆ ਚੁਰਾ ਰਿਹਾ ਕਿਸੇ ਦੀ ਚੀਜ਼, ਉਹ ਦਰਗਾਹ ਚ ਹਿਸਾਬ ਕਿਤਾਬ ਦੇਣਾ ਪਵੇਗਾ।
ਹਾਲਤ ਨਾ ਸੋਭਾ ਪਾਲਤ ਨਾ ਢੋਈ,
ਇਸ ਲੋਕ ਚ ਵੀ ਹੇ ਦੇ ਤੇਰੀ ਸੋਭਾ ਨੀ, ਹੇ ਜੀਵ ਆਤਮਾ ਪਰਲੋਕ ਚ ਤੈਨੂੰ ਵੀ ਨੀ ਢੋਈ ਮਿਲਣੀ।
ਅਹਿਲਾ ਜਨਮ ਗਵਾਇਆ,
ਸਰਕਾਰ ਅਹਿਲਾ ਬਿਨਾ ਲਾਹੇ ਤੋਂ ਵਿਅਰਥ ਜਨਮ, ਅਹਿਲਾ ਸੁੰਦਰ ਜਿਹੜਾ ਜਨਮ ਮਿਲਿਆ ਹੋਇਆ ਸੀ, ਐ ਬਿਨਾ ਲਾ ਲਾਹੇ ਤੋਂ ਉਹ ਗਵਾ ਲਿਆ ਹੈ।
ਹੋ ਖਰੀ ਦੁਹੇਲੀ ਹੋਈ,
ਹੁਣ ਇਹ ਦੇਹ ਪਸ਼ਚਾਤਾਪ ਕਰਕੇ ਕਹਿੰਦੀ ਹੈ, ਮੈਂ ਨਾਰੇ ਬਹੁਤ ਸਾਰੀ ਦੁਹੇਲੀ ਦੁਖੀ ਹੋ ਰਹੀ ਹਾਂ,
ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ।
ਬਾਬਾ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਕਾਲ ਪੁਰਖ, ਸਾਡੀ ਗੱਲ ਨੀ ਕੋਈ ਦੁਨੀਆਂ ਚ ਪੁੱਛਦਾ ਮਰੇ ਹੋਇਆਂ ਦੀ।
ਰਹਾਓ ਤਾਜੀ ਤੁਰਕੀ ਸੋਏ ਨਾ ਰੂਪਾ,
ਦੋਹਾਂ ਦੇ ਸਾਖੀ ਹੋ ਕੇ ਉਪਦੇਸ਼ ਦਿੰਦੇ ਹਨ ਹੇ ਜੀਵ,
ਤਾਜੀ ਤੁਰਕੀ ਸੋਏ ਨਾ ਰੂਪਾ,
ਅਤੇ ਤਾਜੀ ਤੁਰਕਾਮ ਦੇਖਦੇ ਜਿਹੜੇ ਤੁਰਕੀ ਘੋੜੇ, ਬੜੇ ਤੇਜ਼ ਘੋੜੇ ਤੁਰਕਾਮ ਦੇਖਦੇ ਜਿਹੜੇ ਹਨ,
ਸੋਏ ਨਾ ਰੂਪਾ,
ਸੋਨਾ ਚੰਦ ਸੋਨਾ ਤੇ ਰੂਪਾ ਚਾਂਦੀ ਆਦਿਕ,
ਕੱਪੜ ਕੇਰੇ ਭਾਰਾ,
ਭਾਰ ਬੁਝ ਕੇ ਬਣਾਏ, ਬੜੇ ਬੜੀਆਂ ਪੰਡਾਂ ਬਣੀਆਂ, ਵੀ ਇੰਨੀਆਂ ਮੇਰੀਆਂ ਪੁਸ਼ਾਕਾਂ ਹਨਗੀਆਂ,
ਇਸ ਹੀ ਨਾਲ ਨਾ ਚੱਲੇ ਨਾਨਕ,
ਹੰਕਾਰ ਭਾਰ ਹੀ ਹੈ ਸਿਰ ਦੇ ਉੱਤੇ, ਵੀ ਮੇਰੀ ਚੰਗੀ ਪੁਸ਼ਾਕ ਹੈ, ਮੇਰੇ ਕੋਲ ਇੰਨਾ ਸੋਨਾ ਹੈ, ਇੰਨੀ ਮੇਰੇ ਕੋਲ ਚਾਂਦੀ ਹੈ, ਇਹ ਕਿਸੇ ਦੇ ਨਾਲ ਪ੍ਰਯੋਗ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਚੱਲੇ ਨੀ ਹਨ,
ਚੜ ਚੜ ਪਏ ਗਵਾਰਾ,
ਉਹ ਗਵਾਰ ਬਸਾਉਣ ਜਾਂਦੇ ਇੱਥੇ ਹੀ, ਜਦੋਂ ਸਿਰਿਆਂ ਚ ਚਿਖਾ ਤੇ ਪਾ ਕੇ ਸਾੜਤਾ, ਵਿੱਚੇ ਪਹਿਰੇ ਹੋਏ ਬਸਤਰ ਤੇ ਵਿੱਚੇ ਹੀ ਸਾਰੇ ਕਈ ਕਸੂਮ ਸੋਨਾ ਨਿਕਲ ਗਿਆ ਸੀ, ਉਹ ਵੀ ਚਿਖਾ ਚ ਨਿਕਲ ਆਇਆ ਸੀ, ਇਉਂ ਚੜ ਚੜ ਕੇ ਗਵਾਰ ਮੂਰਖਾਂ ਦੇ ਸਭ ਸਰੀਰ ਵੀ ਪਦਾਰਥ ਵੀ ਇੱਥੇ ਹੀ ਡਿੱਗ ਪਏ।
ਪੂਜਾ ਮੇਵਾ ਮੈਂ ਸਭ ਕਿਸ ਚਾਖਿਆ,
ਇਹ ਜੀਵ ਆਤਮਾ ਕਹਿੰਦਾ ਮਹਾਰਾਜ ਨੂੰ, ਪੂਜਾ ਕੂ ਪ੍ਰਿਥਵੀ ਤੋਂ ਜਾ ਪੈਦਾ ਹੋਏ ਜਿਹੜੇ ਮੇਵੇ ਆਦਿਕ ਹੈ, ਪੂਜਾ ਆਦਿਕ ਤੇ ਮੇਵੇ ਆਦਿਕ, ਮੈਂ ਸਾਰੇ ਪਦਾਰਥਾਂ ਨੂੰ ਫਲ ਆਦਿਕਾਂ ਨੂੰ ਚੱਕ ਕੇ ਵੇਖਿਆ ਹੈ।
ਇੱਕ ਅੰਮ੍ਰਿਤ ਨਾਮ ਤੁਮਾਰਾ,
ਲਾਭਦਾਇਕ ਨੀ ਪਰਲੋਕ ਵਿੱਚ, ਇਸ ਲੋਕ ਚ ਇੱਕ ਅੰਮ੍ਰਿਤ ਨਾਮ ਹੈ ਅਮਰ ਕਰਨ ਵਾਲਾ ਤੁਹਾਡਾ, ਜਿਨ੍ਹਾਂ ਦੇ ਭਾਗ ਹੈ ਉਹਨਾਂ ਨੇ ਮੇਰਿਆਂ ਤੇ ਕੂਜੀਆਂ ਖਾਣ ਦੇ ਥਾਂ ਤੇਰੇ ਅੰਮ੍ਰਿਤ ਨਾਮ ਨੂੰ ਪੀ ਕੇ ਨਿਹਾਲ ਹੋਏ ਹੈ। ਸ਼ੱਕਰ ਖੰਡ ਵਾਦਗੁਰ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾਲ ਪੂਜਨ ਤੁਧ, ਇੱਕ ਨਾਮ ਹੀ ਆਪਦਾ ਅੰਮ੍ਰਿਤ ਅਮਰ ਕਰਨ ਵਾਲਾ ਹੈ।
ਦੇ ਦੇ ਨੀਵ ਦੀਵਾਲ ਉਸਾਰੀ,
ਦੇ ਦੇ ਕੇ ਨੀਵਾਂ ਡੂੰਘੀਆਂ, ਦੀਵਾਲ ਕੰਧਾਂ ਉਸਾਰਨਾ ਕੀਤੀਆਂ, ਹਵੇਲੀਆਂ ਬਣਾਈਆਂ,
ਬਸ ਮੰਦਰ ਕੀ ਢੇਰੀ,
ਇਹ ਜਿਹੜੇ ਮੰਦਰ ਵਾਲੇ ਅੰਤ ਨੂੰ ਸਾਧ ਸੰਗੇ ਜੀ, ਇਹਦੇ ਵਿੱਚ ਉੱਚੇ ਮੰਦਰ ਸਾਲ ਰਸੋਈ, ਇਹ ਘਰੀ ਹੋਰ ਰਹਿਣ ਨਾ ਹੋਈ, ਕਿਸੇ ਨੂੰ ਰਹਿਣ ਨੀ ਦੇਣਾ ਮੰਦਰਾਂ ਦੇ ਅੰਦਰ, ਇਹ ਭਸਮ ਹੋ ਗਈ ਜਦੋਂ ਤੇ ਭਸਮ ਦੀ ਢੇਰੀ ਬਣ ਜਾਏਗੀ, ਇਹ
ਸਾਂਚੇ ਸਾਂਚੇ ਦੇ ਨੀਵ ਦਿਵਾਲ ਉਸਾਰੀ
ਮਾਤਾ ਦੇ ਗਰਭ ਦੇ ਅੰਦਰ ਖੁਰਾਕਾਂ ਖਾ ਖਾ ਕੇ ਰਗਤ ਬਿੰਦਾਦਕਾਂ ਦਾ ਜਿਹੜਾ ਸੰਬੰਧ ਹੈ ਇਹ ਨਿਉ ਦੇ ਕੇ ਸ਼੍ਰੀ ਰੂਪੀ ਕੰਧ ਉਸਾਰਨਾ ਕੀਤੀ ਸ਼੍ਰੀ ਅੰਤਰਜਾਮੀ ਨੇ ਜੀਵ ਦੀ ਪਰਾਲਭ ਦੀ ਇਹੀ ਜੀ ਬਣੀ
ਬਸ ਮੰਦਰ ਕੀ ਢੇਰੀ
ਜੇ ਭਾਈ ਅੰਤ ਨੂੰ ਪਾਸੋਂ ਸਵਾਹ ਦੇ ਮੰਦਰ ਹੈ ਅੰਤ ਨੂੰ ਢੇਰੀ ਹੋ ਕੇ ਮੰਦਰ ਜਿਹੜੇ ਸਵਾਹ ਹੀ ਹੋ ਜਾਣੇ ਖਾਕ ਹੀ ਹੋ ਜਾਣੇ ਹਨ
ਸਾਂਚੇ ਸਾਂਚ ਨਾ ਦੇਈ ਕਿਸਹੀ
ਸਾਂਚੇ ਮਾਇਆ ਨੂੰ ਇਕੱਠੀ ਕਰਕੇ ਜਮਾਂ ਕਰੀ ਜਾਂਦਾ ਸਾਂਚੇ ਪਹਿਲੀ ਮਾਂ ਪਿਓ ਦੀ ਇਕੱਠੀ ਕੀਤੀ ਹੋਈ ਫਿਰ ਆਪ ਦੀ ਇਕੱਠੀ ਕੀਤੀ ਹੋਈ ਫਿਰ ਭਰਾਵਾਂ ਮਿੱਤਰਾਂ ਨਾਲ ਠੱਗੀ ਮਾਰ ਕੇ ਇਕੱਠੀ ਕਰਕੇ ਇਉਂ ਸਾਂਚੇ ਇਕੱਠੀ ਕਰੀ ਜਾਂਦਾ ਉਹ ਸੰਚ ਸੰਚ ਕੇ ਇਕੱਤਰ ਕਰੀ ਹੋਈ ਕਦੇ ਬੰਕ ਚ ਰੱਖਤੀ ਕਦੇ ਟੋਆ ਪੱਟ ਕੇ ਅੰਦਰ ਦੱਬ ਦਿੱਤੀ ਫਿਰ ਭੇਤ ਨੀ ਕਹਿੰਦਾ ਵੀ ਮੇਰੀ ਇੱਥੇ ਦੱਬੀ ਹੋਈ ਹੈ ਜੇ ਕਰਕੇ ਕਿਤੇ ਉਹ ਵੇਖਣ ਜਾਂਦਾ ਵੀ ਕਿਸੇ ਨੂੰ ਕੱਢਣਾ ਨਹੀਂ ਹੋਵੇ ਉੱਤੇ ਉਸਦੇ ਮੋਕਸ਼ ਪੰਥ ਪ੍ਰਕਾਸ਼ ਲਿਖਿਆ ਹੋਇਆ ਹੈ ਤੇ ਉੱਤੇ ਜਾ ਕੇ ਕੀਲਾ ਕਰਦਾ ਕੀਲਾ ਕਰਦਾ ਜਾ ਕੇ ਕੀਲੇ ਨੂੰ ਨਿਸ਼ਾਨੀ ਰੱਖਦਾ ਹੋਰ ਉਹ ਜਾ ਕੇ ਉਹ ਕੀਲੇ ਨੂੰ ਦੇਖਦਾ ਵੀ ਕਿਸੇ ਨੂੰ ਕੱਟ ਕੇ ਕੱਢ ਤਾਂ ਨਹੀਂ ਲਈ ਜਦੋਂ ਨੇੜੇ ਜਾ ਕੇ ਵੇਖਦਾ ਵੀ ਕੋਈ ਦੇਖ ਨਾ ਲਵੇ ਵੀ ਕੀਲੇ ਨੂੰ ਕਿਉਂ ਢੋਂਦਾ ਉਸ ਵੇਲੇ ਇਹਦੇ ਮੱਥੇ ਚ ਵੱਜਦਾ ਕੀਲਾ ਉਸ ਵੇਲੇ ਇਹਦੇ ਬਹੁਤ ਸਾਰੇ ਕਮਰੋੜੀਆਂ ਬੜੇ ਬੜੇ ਹੋ ਜਾਂਦੇ ਸੁੱਜ ਜਾਂਦਾ ਥਾਂ ਪੁੱਛਦੇ ਬਾਬਾ ਤੇਰੇ ਕੀ ਵਜ੍ਹਾ ਕਹਿੰਦੇ ਮੈਂ ਜਾਂ ਬਲਦ ਨੇ ਮੇਰੇ ਸਿੰਘ ਮਾਰਿਆ ਕਿਉਂ ਝੂਠ ਬੋਲਦਾ ਇਸ ਪ੍ਰਕਾਰ ਸੰਚਾ ਸੰਚ ਨਾ ਦੇਈ ਕਿਸੀ ਸੰਚ ਸੰਚ ਕੇ ਮਾਇਆ ਇਕੱਠੀ ਕਰੀ ਜਾਂਦਾ ਹੈ ਉਹ ਇਕੱਤਰ ਕੀਤੀ ਦਾ ਭੇਤ ਨੀ ਕਿਸੇ ਨੂੰ ਪੁੱਤਰ ਨੂੰ ਇਸਤਰੀ ਨੂੰ ਕਿਸੇ ਨੂੰ ਦਿੰਦਾ ਨੀ ਕੋਈ ਕੱਢ ਨਾ ਲਵੇ ਕਿਤੇ
ਅੰਧ ਜਾਣਾ ਸਭ ਮੇਰੀ
ਜਾਨੀ ਸਮਝਦਾ ਤਾਂ ਮੇਰੀ ਹੈ ਇਸ ਮੇਰ ਚ ਫਸਿਆ ਰਹਿੰਦਾ ਹੈ
ਸੋਏਨ ਲੰਕਾ ਸੋਏਨ ਮਾੜੀ
ਇਹ ਮੂਰਖਾ ਚਾਰ ਪੈਸੇ ਕੌਡੀਆਂ ਤੇਰੇ ਆ ਗਈਆਂ ਕੀ ਮਾਣ ਕਰਦਾ ਵੇਖ ਸੋਨੇ ਦੀ ਲੰਕਾ ਜੀ ਫਿਰ ਰਾਵਣ ਦੀ ਸੀ ਅਤੇ ਸੋਨੇ ਦੀ ਮਾੜੀ ਜਿਹੜੀ ਉਦਾਲੇ ਸ਼ਹਿਰ ਦੇ ਉਦਾਲੇ ਸਫੀਲ ਕੱਢੀ ਹੁੰਦੀ ਕੰਧ ਕੱਢੀ ਹੁੰਦੀ ਹੈ ਉਹ ਮਾੜੀਆਂ ਮੰਕੀਆਂ ਕੱਢ ਕੇ ਬਣਾਈਆਂ ਹੋਈਆਂ ਹਵੇਲੀਆਂ ਸੋਨੇ ਦੀ ਲੰਕਾ ਸੀ ਸੋਨੇ ਦੀ ਹਵੇਲੀ ਸੀ ਜਿਸ ਰਾਵਣ
ਦੀਆਂ
ਜੋ ਰਾਵਣ ਮਰਿਆ ਉਸ ਵੇਲੇ ਚਾਰ ਰੱਟੀਆਂ ਰਾਮ ਚੰਦਰ ਦੇ ਪਾਸੋਂ ਸੋਨਾ ਹਿੰਦੂਆਂ ਰਿਵਾਜ ਹੈ ਮਰਨ ਵੇਲੇ ਪੁਰਸ਼ ਦੇ ਮੂੰਹ ਚ ਪਾਉਂਦੇ ਪਵਿੱਤਰ ਹੋ ਜੇ ਉਹ ਚਾਰ ਰੁਪਈਆਂ ਸੋਨਾ ਰਾਮ ਚੰਦਰ ਜੀ ਦੇ ਪਾਸੋਂ ਜਾ ਕੇ ਮੰਗਿਆ ਰਾਵਣ ਦੇ ਦੂਤਾਂ ਨੇ ਕਿ ਜੀ ਰਾਵਣ ਦੇ ਮੂੰਹ ਵਿਚ ਪਾਉਣਾ ਹੈ ਉਸ ਵੇਲੇ ਰਾਮ ਚੰਦਰ ਜੀ ਨੇ ਕਿਹਾ ਮੈਂ ਤਾਂ ਭਾਈ ਭਵਿੱਖਣ ਨੂੰ ਦੇ ਚੁੱਕਾ ਲੰਕਾ ਇਹ ਸਰੀਰ ਜਾਣ ਕੇ ਭਵਿੱਖਣ ਤੋਂ ਇਹਨੂੰ ਫਿਰ ਚਾਰ ਰੁਪਈਆਂ ਸੋਨਾ ਨਾ ਮੰਗਿਆ ਅੰਤ ਵੇਲੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਸੰਪੈ ਕਿਸੈ ਨਾ
ਕੀ ਲੰਕਾ ਦੀ ਸੋਨਾ ਦੀ ਲੰਕਾ ਕਿਲਾ ਸੀ ਜੀ ਦਾ ਲੰਕਾ ਗੜ ਸੋਨੇ ਕਾ ਪਿਆ ਅਤੇ ਇਸੇ ਪ੍ਰਕਾਰ ਮੂਰਖ ਰਾਵਣ ਕਿਆ ਲੈ ਗਏ ਆ ਅਤੇ ਹਵੇਲੀਆਂ ਸੋਨੇ ਨੇ ਸੀ ਵਿੱਚ ਉਹ ਕਿਸੇ ਦੀ ਵਿਭੂਤੀ ਨਾ ਹੋਈ ਅੰਤ ਨੂੰ ਨਾਸ ਹੀ ਹੋ ਗਿਆ ਰਾਵਣ ਦੇ ਚਾਰ ਰੁਪਈਆਂ ਮੂੰਹ ਚ ਸੋਨਾ ਪਾਉਣ ਨੂੰ ਨਾ ਮਿਲਿਆ
ਸੁਣ ਮੂਰਖ ਮਨ ਅਜਾਣਾ
ਸਮਝ ਸਾਡੇ ਬੱਚੇ ਨੂੰ ਮੰਨਣਾ ਕਰ ਇਹ ਮਨਾ ਅਣਜਾਣਾ ਅਗਿਆਤ ਸ਼ਾਸਤਰ ਗਿਆਤ ਵੱਲੋਂ ਮੂਰਖ ਅਤੇ ਪਰਮਾਰਥ ਵੱਲੋਂ ਇਹ ਅਣਜਾਣ
ਭੋਗ ਤਿਸੈ ਕਾ ਭਾਣਾ
ਵਾਹਿਗੁਰੂ ਦਾ ਭਾਣਾ ਉਹ ਪਿੱਛੇ ਹੁੰਦਾ ਸੀ ਹੁਣ ਹੁੰਦਾ ਅੱਗੇ ਨੂੰ ਹੋਗ ਹੋਵੇਗਾ
ਰਹਾਉ ਸਾਹੂ ਹਮਾਰਾ ਠਾਕੁਰ
ਲੱਗੋ ਭਾਈ ਸਤਿਗੁਰੂ ਜੀ ਦੋਹਾਂ ਨੂੰ ਦੇਹ ਨੂੰ ਤੇ ਜੀਵ ਨੂੰ ਸਿੱਖਿਆ ਦਿੰਦੇ ਹਨ
ਸਾਹੂ ਹਮਾਰਾ ਠਾਕੁਰ ਭਾਰਾ
ਠਾਕੁਰ ਜੋ ਉਤਪਤੀ ਪਾਲਣਾ ਲੈਚਾ ਕਰਨ ਵਾਲਾ ਪਰਮੇਸ਼ਵਰ ਹੈ ਉਹ ਸਾਡਾ ਸ਼ਾਹੂਕਾਰ ਹੈ ਜਿਸ ਨੂੰ ਸਾਨੂੰ ਇਹ ਸਰੀਰ ਤੇ ਪ੍ਰਾਣ ਸੂਖਮ ਸਥੂਲ ਕਾਰਨ ਦੇਹਾਂ ਦਿੱਤੀਆਂ ਹਨ
ਹਮ ਤਿਸ ਕੇ ਬਣ ਜਾ ਰਹੇ
ਸਾਰੇ ਤਮਾਮ ਜਿੰਨੇ ਉਹਦੇ ਬਣਜ ਕਰਨ ਵਾਸਤੇ ਆਏ ਉਹਦੀ ਪ੍ਰਾਪਤੀ ਵਾਸਤੇ ਬਨਜਾਰੇ ਜੀਵ ਬਣ ਕੇ ਆਏ ਹਾਂ
ਜੀਉ ਪਿੰਡ ਸਭ ਰਾਸ ਤਿਸ ਹੈ ਕੀ
ਉਸ ਵਾਹਿਗੁਰੂ ਨੇ ਸਾਨੂੰ ਸਾਰਿਆਂ ਨੂੰ ਜੀਵ ਸਰੀਰ ਦਿੱਤਾ ਹੈ ਪਿੰਡ ਸਥੂਲ ਸਰੀਰ ਦਿੱਤਾ ਸੂਖਮ ਸਰੀਰ ਦਿੱਤਾ ਹੈ ਸਵਾਸਾਂ ਦੀ ਪੂੰਜੀ ਵੀ ਰਾਸ ਸਾਰੀ ਉਸੇ ਦੀ ਪੂੰਜੀ ਦਿੱਤੀ ਹੋਈ ਹੈ ਸਾਨੂੰ
ਮਾਰ ਆਪੇ ਜੀ ਵਾਲੇ
ਵਾਹਿਗੁਰੂ ਮਾਰਨ ਵਾਲਾ ਹੈ ਆਪ ਹੀ ਜਵਾਲਣ ਵਾਲਾ ਹੈ ਜਿਨ੍ਹਾਂ ਨੂੰ ਜੀਵਤ ਭਾਵ ਤੋਂ ਮਾਰ ਕੇ ਆਪ ਦੀ ਵੱਲ ਮੇਰਾ ਵਾਹਿਗੁਰੂ ਜਵਾਲ ਲੈਂਦਾ ਉਹ ਸਦਾ ਸੰਗੀਤ ਹੁੰਦੇ ਹੈ ਸਾਧ ਸੰਗਤ ਜੀ ਉਸ ਵਾਹਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ ਕਿਉਂ ਜੀਵ ਨੂੰ ਤੇ ਦੇਹ ਨੂੰ ਗੁਰੂ ਸਾਹਿਬ ਜੀ ਨੇ ਸਾਂਝਾ ਉਪਦੇਸ਼ ਬਖਸ਼ਿਆ ਹੈ।
ਸਾਹੂ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਬਣਜਾਰੇ ਜੀਉ ਪਿੰਡ ਸਭ ਰਾਸ ਤਿਸੈ ਕੀ ਮਾਰਾ ਕੇ ਜੀਵਾਲੇ ਵਾਹਿਗੁਰੂ ਜੀ ਕਾ ਖਾਲਸਾ।